ਰਾਏ ਕੱਲੇ ਕੋਲ ਲੰਮੇ ਜੱਟ ਪੂਰੇ ਨਗਰ ਸਤਿਗੁਰੂ ਜੀ ਬੈਠੇ ਹਨ। ਲੂਰੇ ਮਾਈ ਨੂੰ ਸਰਹੰਦ ਦੀ ਧਰਤੀ ਤੇ ਭੇਜਿਆ ਹੈ ਕਿ ਉਥੋਂ ਦੀ ਖਬਰ ਲੈ ਕੇ ਆਓ ਸਾਹਿਬਜ਼ਾਦਿਆਂ ਦੀ ਮਾਤਾ ਜੀ ਦੀ। ਤਕਰੀਬਨ 10 ਯੋਜਨ ਦਾ ਪੈਂਡਾ ਹੈ, ਯਾਨੀ ਕਿ 40 ਕੋਹ ਜਾਣਾ ਤੇ 40 ਕੋਹ ਆਉਣਾ। ਬੜਾ ਲੰਮਾ ਤੁਰ ਲੈਂਦਾ ਸੀ, ਹਿੰਮਤੀ ਸੀ। ਤੋ ਰਾਏ ਕੱਲੇ ਨੇ ਇਹਨੂੰ ਭੇਜਿਆ ਕਿਉਂਕਿ ਘੋੜ ਸਵਾਰ ਭੇਜਣਾ ਖਤਰੇ ਵਾਲਾ ਕੰਮ ਸੀ। ਉਹ ਨੂਰੇ ਨੂੰ ਭੇਜਿਆ, ਆਪ ਸਤਿਗੁਰੂ ਜੀ ਰਾਏ ਕੱਲੇ ਨਾਲ ਬਚਨ ਬਿਲਾਸ ਕਰ ਰਹੇ ਨੇ। ਰਾਏ ਕੱਲੇ ਦੇ ਚੌਧਰੀਆਂ ਨੇ ਰਾਏ ਕੱਲੇ ਦੇ ਬਾਰੇ ਸਤਿਗੁਰੂ ਜੀ ਨੂੰ ਦੱਸਿਆ ਕਿ ਜੀ ਰਾਏ ਕੱਲਾ ਬੜਾ ਧਰਮੀ ਕਰਮੀ ਇਮਾਨਦਾਰ ਵਿਅਕਤੀ ਹੈ, ਗੋਬਧ ਕਰਦੇ ਸੀ ਤਿਹਾੜੇ ਨਗਰ ਵਿਚ, ਉਹਨਾਂ ਨੂੰ ਇਹਨੇ ਦੰਡ ਦਿੱਤਾ, ਉਹਨਾਂ ਨਾਲ ਜੰਗ ਯੁੱਧ ਲੜੇ, ਤੋ ਇਹ ਧਰਮ ਦੀ ਬਿਰਤੀ ਰੱਖਦਾ। ਤੋ ਸਤਿਗੁਰੂ ਜੀ ਦੇ ਨਾਲ ਰਾਏ ਕੱਲੇ ਦੀ ਵਾਰਤਾਲਾਪ ਹੋ ਰਹੀ ਹੈ। ਨੂਰਾ ਮਾਈ ਜਿਵੇਂ ਵਾਪਸ ਆ ਰਿਹਾ, ਉਹ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਾਹਿਬੇ ਕਮਾਲ ਪੰਥ ਦੇ ਵਾਲੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਦੋਹਰਾ ਬੈਠੇ ਮਾਹੀ ਕੇ ਗਏ, ਬਾਤੈ ਕਰਤ ਬਿਤਾਏ।
ਪਾਤਸ਼ਾਹ ਜੀ ਬੈਠ ਗਏ ਉੱਥੇ ਹੀ ਉਸੇ ਸਥਾਨ ਤੇ, ਰਾਏ ਕੱਲੇ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਤੇ ਨੂਰਾ ਮਾਈ ਸਰਹੰਦ ਸ਼ਹਿਰ ਨੂੰ ਚਲਾ ਗਿਆ।
ਭਇਓ ਦੁਪਹਿਰਾ ਆਨ ਕਰ, ਥਿਰ ਪ੍ਰਿਅੰਕ ਸੁਖਦਾਏ।
ਦੁਪਹਿਰ ਹੋ ਗਈ ਕਿਉਂਕਿ ਸਵੇਰੇ ਸਵਖਤੇ ਹੀ ਭੇਜਿਆ ਸੀ ਨੂਰੇ ਨੂੰ। ਤੋ ਬੈਠਿਆ ਦੁਪਹਿਰ ਦਾ ਸਮਾਂ ਹੋ ਗਿਆ, ਸਤਿਗੁਰੂ ਜੀ ਬੜੇ ਸੁੰਦਰ ਪਲਗੇ ਦੇ ਉੱਤੇ ਥਿਰੇ ਹੋਏ ਨੇ, ਬਿਰਾਜਮਾਨ ਹਨ।
ਨਿਸ਼ਾਨੀ ਛੰਦ ਨਿਕਟ ਰਾਏ ਕੱਲਾ ਥਿਰਿਓ, ਤ੍ਰੈ ਸੈ ਪਟ ਸਾਥਾ।
ਰਾਏ ਕੱਲਾ ਸਤਿਗੁਰੂ ਜੀ ਦੇ ਕੋਲ ਹੀ ਬੈਠਾ ਹੈ, ਉਹਦੇ ਨਾਲ ਉਹਦੇ  300 ਸਿਪਾਹੀ ਵੀ ਨੇ, ਕਿਉਂਕਿ ਰਾਏ ਕੱਲਾ ਚੌਧਰੀ ਸੀ ਇਲਾਕੇ ਦਾ। ਭਾਵੇਂ ਕੱਲ ਬਚਨ ਆਇਆ ਸੀ ਕਥਾ ਵਿਚ, ਭਾਈ ਸਾਹਿਬ ਨੇ ਲਿਖਿਆ ਵੀ ਇਹਦਾ ਜਨਮ ਮੁਸਲਮਾਨਾਂ ਦਾ ਸੀ ਪਰ ਇਹ ਝੁਕਾ ਹਿੰਦੂ ਧਰਮ ਵੱਲ ਰੱਖਦਾ ਸੀ, ਉਹਨਾਂ ਨਾਲ ਇਹਦਾ ਸੁਹਿਰਦ ਭਾਵ ਸੀ, ਤਾਂ ਹੀ ਗੋ ਹੱਤਿਆ ਦੇ ਕਰਕੇ ਤਿਹਾੜੇ ਪਿੰਡ ਨਾਲ ਇਹਦੀ ਜੰਗ ਹੋਈ, ਉਹ ਗੋ ਵੱਧ ਕਰਦੇ ਸਨ। ਉਹ ਬੜਾ ਧਰਮੀ ਕਰਮੀ ਬੰਦਾ ਸੀ, ਸਤਿਗੁਰੂ ਜੀ ਦੇ ਪਾਸ ਬੈਠਾ ਹੈ, 300 ਸਿਪਾਹੀ ਇਹਦੇ ਨਾਲ, ਉਹ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿਚ ਹੀ ਬੈਠੇ ਹਨ।
ਅਪਰ ਲੋਕ ਥਿਰ ਸੈਂਕੜੇ, ਦਰਸਤ ਹੈ ਨਾਥਾ।
ਹੋਰ ਵੀ ਸੈਂਕੜਿਆਂ ਦੀ ਗਿਣਤੀ ਚ ਸੰਗਤ ਹੈ, ਨੇੜੇ ਤੇੜੇ ਦੇ ਪਿੰਡਾਂ ਵਿਚ ਖਬਰ ਪਹੁੰਚ ਗਈ ਕਿ ਸਤਿਗੁਰੂ ਕਲਗੀਧਰ ਜੀ ਦੀ ਸਵਾਰੀ ਆਈ ਹੈ। ਤੋ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸੈਂਕੜੇ ਵਿਅਕਤੀ ਆਏ, ਬਹੁਤ ਵੱਡੀ ਭੀੜ, ਬਹੁਤ ਵੱਡਾ ਇਕੱਠ ਲੰਮੇ ਨਗਰ ਵਿਚ ਸਤਿਗੁਰੂ ਕਲਗੀਧਰ ਜੀ ਦੇ ਆਲੇ ਦੁਆਲੇ ਹੋਇਆ।
ਭੀੜ ਅਹੈ ਬਹੁ ਨਰਨ ਕੀ, ਥਿਰ ਦੂਰ ਉਹ ਦੂਰੀ।
ਬਹੁਤ ਸਾਰੇ ਲੋਕਾਂ ਦੀ ਭੀੜ ਹੈ, ਖਾਸ ਕਰਕੇ ਜਿਹੜੇ ਨਰ ਨੇ ਉਹ ਜ਼ਿਆਦਾ ਹਨ, ਤੇ ਦੂਰ ਦੂਰ ਤੱਕ ਥਿਰ ਹੋ ਕੇ ਕੋਈ ਬੈਠਾ ਹੈ ਤੇ ਕੋਈ ਖਲੋਤਾ ਹੈ। ਸਤਿਗੁਰੂ ਜੀ ਪਲਗੇ ਤੇ ਬੈਠੇ ਦਰਸ਼ਨ ਦੇ ਰਹੇ ਨੇ, ਰਾਏ ਕੱਲੇ ਦੇ ਨਾਲ ਸਤਿਗੁਰੂ ਜੀ ਦੇ ਬਚਨ ਬਿਲਾਸ ਉਹ ਚੱਲ ਰਹੇ ਹਨ।
ਆਨ ਆਨ ਬੰਧਨ ਕਰ ਹੈ ਪਿਖ ਮੂਰਤ ਰੂਰੀ।
ਜਿਹੜੇ ਵੀ ਲੋਕ ਆ ਰਹੇ ਨੇ, ਸੰਗਤ ਆ ਰਹੀ ਹੈ, ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ। ਮਹਾਰਾਜ ਜੀ ਦੀ ਸੋਹਣੀ ਮੂਰਤ ਵੇਖ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਤੇ ਵੰਦਨਾ ਕਰਦੇ ਹਨ, ਮਹਾਰਾਜ ਜੀ ਨੂੰ ਬੜੇ ਪ੍ਰੇਮ ਨਾਲ ਨਮਸਕਾਰਾਂ ਕਰਦੇ ਹਨ।
ਦੇਖ ਦੁਪਹਿਰੇ ਦਿਸ਼ਾ ਗੁਰ ਸ਼੍ਰੀ ਬਦਨ ਬਖਾਨਾ।
ਦੁਪਹਿਰ ਦਾ ਸਮਾਂ ਜਦੋਂ ਹੋ ਗਿਆ, ਮਹਾਰਾਜ ਜੀ ਨੇ ਨਿਗਾਹ ਮਾਰੀ ਆਕਾਸ਼ ਵੱਲ ਵੀ ਦੁਪਹਿਰ ਹੋ ਗਈ ਹੈ, ਤੇ ਦੁਪਹਿਰਾ ਹੋਇਆ ਵੇਖ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਆਪਣੇ ਮੁਖੋਂ ਬੋਲੇ, ਰਾਏ ਕੱਲੇ ਨੂੰ ਕਹਿਣ ਲੱਗੇ,
ਸੁਨੋ ਰਾਏ ਕੱਲਾ ਅਬੈ ਮਾਹੀ ਪਰਸਥਾਨਾ।
ਮਹਾਰਾਜ ਜੀ ਕਹਿਣ ਲੱਗੇ, ਰਾਏ ਕੱਲਾ ਜੀ ਸੁਣੋ, ਨੂਰਾ ਮਾਈ ਗਿਆ ਸੀ ਅੱਜ ਸਵੇਰੇ ਤੇ ਉਹ ਅੱਜ ਹੀ ਤੂੰ ਉਹਨੂੰ ਭੇਜਿਆ ਹੈ।
ਪਹੁੰਚੋ ਆਏ ਕੇ ਨਹੀਂ, ਸੋ ਦੇਖੋ ਤੇ ਸਕਾਈ।
ਉਸ ਪਾਸੇ ਵੇਖੋ ਨਿਗਾਹ ਮਾਰ ਕੇ ਜਿੱਧਰ ਨੂਰਾ ਮਾਈ ਗਿਆ ਸੀ ਖਬਰ ਲੈਣ ਸਰਹੰਦ, ਕਿ ਉਹ ਵਾਪਸ ਆ ਰਿਹਾ ਕਿ ਨਹੀਂ ਆ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਦੋ ਕੁਪਹਿਰ ਹੀ ਬੀਤੇ ਸੀ, ਹਾਲੇ ਦੁਪਹਿਰ ਦਾ ਸਮਾਂ ਸੀ। ਤੋ ਸਤਿਗੁਰੂ ਜੀ ਬੜੀ ਅਚਾਨਕ ਹੀ ਪੁੱਛਣ ਲੱਗੇ ਰਾਏ ਕੱਲਾ ਜੀ ਵੇਖੋ ਕਿ ਨੂਰਾ ਆ ਰਿਹਾ ਕਿ ਨਹੀਂ ਆ ਰਿਹਾ, ਨਿਗਾਹ ਮਾਰੋ ਉਸ ਪਾਸੇ ਜਿੱਧਰ ਉਹ ਗਿਆ ਸੀ।
ਬੀਤ ਗਯੋ ਦੋ ਪਹਿਰ ਤੇ ਆਵ ਹੈ ਕਰ ਧਾਈ,
ਆ ਦੋ ਪਹਿਰ ਬੀਤ ਗਏ ਨੇ ਉਹਨੂੰ ਗਏ ਨੂੰ, ਹੁਣ ਤਾਂ ਆਉਂਦਾ ਹੋਣਾ, ਹੁਣ ਤੱਕ ਤਾਂ ਉਹਨੂੰ ਆ ਜਾਣਾ ਚਾਹੀਦਾ ਸੀ, ਨੂਰੇ ਨੂੰ ਹੁਣ ਤੱਕ ਤਾਂ ਇੱਥੇ ਪਹੁੰਚਣਾ ਚਾਹੀਦਾ ਸੀ, ਵੇਖੋ ਆਇਆ ਕਿ ਨਹੀਂ।
ਬੋਲਿਓ ਕੱਲਾ ਜੋਰ ਕਰ ਕੀ ਗਮਨ ਸਕਾਰੇ,
ਰਾਏ ਕੱਲੇ ਨੇ ਹੱਥ ਜੋੜੇ ਸੁਣ ਕੇ ਕਲਗੀਧਰ ਜੀ ਨੂੰ ਕਹਿਣ ਲੱਗਾ ਗਰੀਬ ਨਵਾਜ, ਅੱਜ ਸਵੇਰੇ ਤਾਂ ਰਾਏ ਕੱਲਾ ਕਹਿੰਦਾ ਜੀ ਅੱਜ ਸਵੇਰੇ ਤਾਂ ਨੂਰਾ ਮਾਈ ਇੱਥੋਂ ਗਿਆ ਹੈ,
ਪਹੁੰਚਿਓ ਚਾਲੀ ਕੋਸ ਸੋ ਚੱਲ ਬਾਸੁਰ ਸਾਰੇ,
ਮਹਾਰਾਜ ਸਾਰਾ ਦਿਨ ਤੁਰੇਗਾ, ਅੱਜ ਰਾਤ ਨੂੰ ਜਾ ਕੇ ਉਹਨੇ ਪਹੁੰਚਣਾ ਸਰਹੰਦ, ਚਾਲੀ ਕੋਹ ਦਾ ਪਿੰਡ ਆ ਦਸ ਯੋਜਨ ਦਾ, ਉਹਨੇ ਤੈਅ ਕਰਕੇ ਜਾਣਾ ਅੱਜ ਸ਼ਾਮ ਤੱਕ ਰਾਤ ਤੱਕ ਉੱਥੇ ਪਹੁੰਚੇਗਾ ਚੱਲਦਾ ਚੱਲਦਾ।
ਅਗਲੇ ਦਿਨ ਪਹੁੰਚੇ ਇਹਾ ਸਭ ਬਾਤ ਬਤਾਵੇ,
ਤੇ ਮਹਾਰਾਜ ਕੱਲ ਨੂੰ ਆਵੇਗਾ ਉੱਥੋਂ ਸਵੇਰੇ, ਕੱਲ ਸ਼ਾਮ ਤਾਈ ਪਹੁੰਚੇਗਾ, ਕੱਲ ਸ਼ਾਮ ਨੂੰ ਜਦੋਂ ਆਵੇਗਾ ਫੇਰ ਹੀ ਦੱਸੇਗਾ ਵੀ ਉੱਥੇ ਕੀ ਹੋਇਆ ਉੱਥੇ ਕੀ ਬੀਤੀ ਹੈ, ਸਾਹਿਬਜ਼ਾਦਿਆਂ ਦੀ ਸਾਰੀ ਖਬਰ ਸਾਰ ਉਹ ਕੱਲ ਸ਼ਾਮ ਨੂੰ ਆ ਕੇ ਦੱਸ ਸਕਦਾ, ਕਿਉਂਕਿ ਲੰਮਾ ਪਿੰਡ ਹੈ, ਚਾਲੀ ਕੋਹ ਨੇ ਜਾਣਾ ਹੈ, ਚਾਲੀ ਕੋਹ ਦਾ ਹੀ ਪੈਂਡਾ ਤੈਅ ਕਰਕੇ ਆਉਣਾ ਹੈ।
ਮਾਰਗ ਅੱਸੀ ਕੋਸ ਕੋ ਬਲ ਕੇ ਜੁਤ ਆਵੇ,
ਮਹਾਰਾਜ ਅੱਸੀ ਕੋਹ ਦਾ ਪੈਂਡਾ ਤੇ ਬੜੇ ਬਲ ਨਾਲ ਉਹਨੇ ਤੈਅ ਕਰਨਾ, ਅੱਜ ਸਾਰਾ ਦਿਨ ਤੁਰੇਗਾ ਬੜੀ ਤੇਜ਼ੀ ਨਾਲ ਤੇ ਕੱਲ ਵੀ ਸਾਰਾ ਦਿਨ ਤੁਰੇਗਾ ਬੜੀ ਤੇਜ਼ੀ ਨਾਲ, ਤਾਂ ਉਹ ਅੱਸੀ ਕੋਹ ਦਾ ਪੈਂਡਾ ਤੈਅ ਕਰਕੇ ਕੱਲ ਸ਼ਾਮ ਤੱਕ ਆਪ ਜੀ ਦੇ ਕੋਲ ਆਵੇਗਾ, ਆਪਣੇ ਕੋਲ ਆ ਕੇ ਖਬਰ ਦੇਵੇਗਾ।
ਸੁਨ ਤੂਸ਼ਨ ਗੁਰ ਹੋਏ ਰਹੇ ਕਹਿ ਔਰ ਪ੍ਰਸੰਗਾ,
ਰਾਏ ਕੱਲੇ ਨੇ ਜਦੋਂ ਏਦਾਂ ਜਵਾਬ ਦਿੱਤਾ ਸੁਣ ਕੇ ਸਤਿਗੁਰੂ ਜੀ ਚੁੱਪ ਕਰ ਗਏ, ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਮਹਾਰਾਜ ਜੀ ਨੇ ਕੋਈ ਹੋਰ ਗੱਲਬਾਤ ਛੇੜ ਲਈ, ਜਿਹੜੇ ਕੋਈ ਹੋਰ ਬਚਨ ਬਿਲਾਸ ਸਨ ਉਹ ਬਚਨ ਮਹਾਰਾਜ ਜੀ ਕਰਨ ਲੱਗ ਪਏ।
ਜਥਾ ਗਿਰੇ ਸ਼ਰ ਭੀਮ ਸਸ ਮਚਵਾਇਓ ਜੰਗਾ,
ਗੱਲ ਚੱਲ ਪਈ ਜੰਗ ਯੁੱਧ ਦੇ ਪ੍ਰਕਰਨ ਚੱਲ ਪਏ, ਜਿਵੇਂ ਰਾਜਾ ਭੀਮ ਚੰਦ ਫੌਜ ਲੈ ਕੇ ਚੜ ਕੇ ਆਇਆ, ਉਹਨੇ ਜੰਗ ਯੁੱਧ ਕੀਤੇ, ਰਾਜਾ ਕੇਸਰੀ ਚੰਦ ਝੂਲਦੇ ਹੋਏ ਮਸਤ ਹਾਥੀ ਨੂੰ ਲੈ ਕੇ ਆਇਆ ਸੀ, ਨਦੌਣ ਦਾ ਜੰਗ ਹੋਇਆ, ਭੰਗਾਣੀ ਦਾ ਜੰਗ ਹੋਇਆ, ਉਹਨਾਂ ਜੰਗਾਂ ਯੁੱਧਾਂ ਦੇ ਪ੍ਰਸੰਗ ਚੱਲ ਪਏ, ਰਾਏ ਕੱਲੇ ਨਾਲ ਮਹਾਰਾਜ ਜੀ ਉਹ ਬਚਨ ਬਿਲਾਸ ਕਰਨ ਲੱਗ ਪਏ।
ਬਾਈ ਤਾਰਨ ਕੇ ਪਤੀ ਬੜ ਚਮੂ ਬਟੋਰੀ,
ਮਹਾਰਾਜ ਜੀ ਨੇ ਦੱਸਿਆ ਵੀ ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਬਹੁਤ ਵੱਡੀ ਗਿਣਤੀ ਚ ਆਪਣੀ ਸਾਰੀ ਫੌਜ ਇਕੱਠੀ ਕੀਤੀ, ਬਹੁਤ ਸਾਰੇ ਪਿੰਡਾਂ ਚੋਂ ਛੇੜ ਇਕੱਠੀ ਕੀਤੀ, ਧਾੜਵੀ ਲੁਟੇਰੇ ਡਾਕੂ ਉਹ ਉਹਨਾਂ ਨੇ ਆਪਣੇ ਨਾਲ ਇਕੱਠੇ ਕੀਤੇ ਤੇ ਆਨੰਦਪੁਰ ਸਾਹਿਬ ਚੜਾ ਕੇ ਲਿਆਏ।
ਸਭ ਇਕੱਤਰ ਮਤ ਕੋ ਕਰੇ ਆਏ ਹਮ ਔਰੀ,
ਇਹਨਾਂ ਸਾਰੇ ਬਾਈ ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਇੱਕ ਮਤ ਕੀਤਾ ਆਪਣਾ, ਸਾਰਿਆਂ ਨੇ ਰਲ ਕੇ ਸਲਾਹ ਕੀਤੀ ਔਰ ਬਹੁਤ ਵੱਡੀ ਗਿਣਤੀ ਚ ਫੌਜ ਚੜਾ ਕੇ ਸਾਡੇ ਤੇ ਲੈ ਕੇ ਆਏ।
ਦੁਇ ਘਟਕਾ ਬੀਤੀ ਬਹੁਰ ਇਤਿਆਦ ਕਹੰਤੇ,
ਇਹਦਾ ਇਹ ਬਚਨ ਬਿਲਾਸ ਕਰਦਿਆਂ ਨਾ ਜੰਗ ਯੁੱਧ ਦੇ ਦੋ ਘੜੀਆਂ ਹੋਰ ਬੀਤ ਗਈਆਂ, ਜਦੋਂ ਦੋ ਘੜੀਆਂ ਹੋਰ ਬੀਤ ਗਈਆਂ,
ਅਕਸ਼ ਮਾਤਰ ਸ੍ਰੀ ਸਤਿਗੁਰੂ ਇਮ ਬਚਨ ਪਨੰਤੇ,
ਅਚਾਨਕ ਫਿਰ ਅਕਸ਼ ਮਾਤਰ ਦਾ ਮਤਲਬ ਹੁੰਦਾ ਅਚਾਨਕ, ਅਚਾਨਕ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਮਨਜ ਚੜਾਵੋ ਤਰ ਪਰ ਮਗ ਦੇਖੈ ਸੋਈ,
ਮਹਾਰਾਜ ਜੀ ਕਹਿੰਦੇ ਰਾਏ ਕੱਲਾ ਜੀ ਏਦਾਂ ਕਰੋ ਵੀ ਕਿਸੇ ਬੰਦੇ ਨੂੰ ਦਰਖਤ ਤੇ ਚੜਾਓ, ਦਰਖਤ ਤੇ ਕੋਈ ਟਾਂਗੂ ਚੜੇ ਤੇ ਚੜ ਕੇ ਉਹ ਨਿਗਾਹ ਮਾਰ ਕੇ ਵੇਖੇ ਵੀ ਨੂਰਾ ਮਾਈ ਵਾਪਸ ਆਉਂਦਾ ਕਿ ਨਹੀਂ ਆਉਂਦਾ, ਦੋ ਘੜੀਆਂ ਬੀਤ ਗਈਆਂ ਹਨ, ਸਵੇਰ ਦਾ ਉਹ ਗਿਆ ਹੈ ਤੇ ਹੁਣ ਨਿਗਾਹ ਮਾਰੋ ਕਿਸੇ ਬੰਦੇ ਨੂੰ ਦਰਖਤ ਤੇ ਚੜਾ ਕੇ ਵੇਖੋ ਕਿ ਨੂਰਾ ਮਾਈ ਵਾਪਸ ਆ ਰਿਹਾ ਕਿ ਨਹੀਂ ਆ ਰਿਹਾ।
ਆਵਤ ਮਾਹੀ ਕਹਿ ਨਹੀਂ ਸੁਧ ਪਾਵ ਹੈ ਜੋਈ,
ਆ ਉਹਦੇ ਕੋਲੋਂ ਆਪਾਂ ਨੂੰ ਸਾਰੀ ਖਬਰ ਮਿਲਣੀ ਹੈ ਵੀ ਸਾਡੇ ਬੱਚਿਆਂ ਦੀ ਕੀ ਹਾਲਤ ਹੈ, ਮਾਤਾ ਜੀ ਦੇ ਨਾਲ ਕਿਵੇਂ ਬੀਤੀ ਹੈ, ਉਹ ਨੂਰਾ ਆਵੇਗਾ ਤੇ ਸਾਨੂੰ ਦੱਸੇਗਾ, ਉਹ ਆਉਂਦਾ ਹੋਣਾ, ਵੇਖੋ ਨਿਗਾਹ ਮਾਰ ਕੇ ਦਰਖਤ ਤੇ ਚੜ ਕੇ ਵੇਖੋ।
ਪੁਨਹ ਰਾਏ ਕੱਲਾ ਕਹੈ ਪਹੁੰਚਿਓ ਪੇ ਨਾ ਸੋਊ,
ਜਦੋਂ ਦੂਸਰੀ ਵਾਰ ਸਤਿਗੁਰਾਂ ਨੇ ਬਚਨ ਕਹੇ ਸੁਣ ਕੇ ਰਾਏ ਕੱਲਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਉਹ ਤਾਂ ਹਾਲੇ ਪਹੁੰਚਿਆ ਵੀ ਨਹੀਂ ਹੋਣਾ, ਉਹ ਤਾਂ ਹਾਲੇ ਸਰਹੰਦ ਵੀ ਨਹੀਂ ਪਹੁੰਚਿਆ ਹੋਣਾ ਮਹਾਰਾਜ, ਅੱਧੇ ਰਸਤੇ ਦਾ ਪੈਂਡਾ ਉਹਨੇ ਹਾਲੇ ਤੈਅ ਕੀਤਾ ਹੋਣਾ, ਵੀ 25 ਕੋ ਗਿਆ ਹੋਵੇਗਾ।
ਕਹਾਂ ਹੋਏ ਆਗਵਨ ਅਬ ਕਿਆ ਤਰ ਪਰ ਜੋ।
ਮਹਾਰਾਜ ਦਰਖਤ ਤੇ ਚੜ ਕੇ ਕੀ ਵੇਖਣਾ, ਇਹ ਤਾਂ ਪਤਾ ਹੀ ਆ ਵੀ ਉਹਨੇ ਕਿਹੜਾ ਹੁਣੇ ਆ ਜਾਣਾ। ਉਹ ਤਾਂ ਅੱਜ ਸਾਰੇ ਦਿਨ ਚੌਥੇ ਪਹੁੰਚੇਗਾ, ਕੱਲ ਸਾਰਾ ਦਿਨ ਤੁਰ ਕੇ ਫਿਰ ਵਾਪਸ ਆਏਗਾ, ਕੱਲ ਸ਼ਾਮ ਤਾਈਂ ਆਵੇਗਾ ਮਹਾਰਾਜ। ਹੁਣ ਦਰਖਤ ਤੇ ਚੜ ਕੇ ਵੇਖਣ ਦਾ ਤਾਂ ਕੋਈ ਲਾਭ ਨਹੀਂ ਹੈ, ਉਹਨੇ ਕਿਹੜਾ ਹੁਣੇ ਆ ਜਾਣਾ, ਉਹ ਤਾਂ ਹਾਲੇ ਪਹੁੰਚਿਆ ਵੀ ਨਹੀਂ ਹੋਣਾ ਸਰਹੰਦ ਸ਼ਹਿਰ।
ਸੰਧਿਆ ਅਗਲੇ ਦਿਵਸ ਹੀ ਹੋਵਤ ਸੋ ਆਵੇ।
ਕੱਲ ਸ਼ਾਮ ਨੂੰ ਸੰਧਿਆ ਦੇ ਸਮੇਂ ਉਹ ਵੀ ਉਦੋਂ ਆਵੇਗਾ ਜਦੋਂ ਸੂਰਜ ਛੁਪਣ ਵਾਲਾ ਹੋਵੇਗਾ। ਜਿੰਨਾ ਲੰਮਾ ਪੈਂਡਾ ਇਹ ਤਾਂ ਸੁਭਾਵਕ ਹੀ ਆ, ਘੋੜੇ ਤੇ ਵੀ ਨਾ ਕੋਈ ਜਾ ਕੇ ਤੈਅ ਕਰ ਸਕੇ ਇੰਨਾ ਪੈਂਡਾ, ਉਹ ਤਾਂ ਫਿਰ ਵੀ ਤੇਜ ਤੁਰਦਾ ਤੇ ਕੱਲ ਸ਼ਾਮ ਤਾਈਂ ਮਹਾਰਾਜ ਜੀ ਉਹ ਚੱਲ ਕੇ ਆਵੇਗਾ, ਹਾਲੇ ਉਹ ਨਹੀਂ ਆਇਆ ਹੋਣਾ। ਇਸ ਕਰਕੇ ਦਰਖਤ ਤੇ ਚੜ ਕੇ ਵੇਖਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ।
ਰਹਿ ਨਾ ਪੁਰ ਅਰ ਮਗ ਬਿਖੈ ਤੂਰਨ ਹੀ ਧਾਵੈ।
ਹਾਂ, ਅਸੀਂ ਉਹਨੂੰ ਇੱਕ ਗੱਲ ਸੁਝਾ ਦੇ ਕੇ ਹਦਾਇਤ ਕਰਕੇ ਭੇਜੀ ਹੈ ਵੀ ਨੂਰੇ ਨੂੰ ਕਿਹਾ ਸੀ ਵੀ ਰਸਤੇ ਚ ਰੁਕਣਾ ਨੀ ਕਿਤੇ ਕਿਸੇ ਪਿੰਡ ਚ ਕਿਸੇ ਸ਼ਹਿਰ ਚ, ਵੀ ਤੁਰਦਾ ਹੀ ਜਾਵੇ ਤੇ ਤੁਰਦਾ ਹੀ ਛੇਤੀ ਨਾਲ ਵਾਪਸ ਚੱਲ ਕੇ ਆਵੇ, ਇਹ ਉਹਨੂੰ ਅਸੀਂ ਕਿਹਾ ਹੋਇਆ।
ਸੁਨ ਪੁਨ ਗੁਣ ਗਨ ਖਾਨ ਗੁਰ ਪਰਚੇ ਅਨ ਖਿਆਲਾ।
ਜਦੋਂ ਰਾਏ ਕੱਲੇ ਨੇ ਦੁਬਾਰਾ ਇਸ ਤਰ੍ਹਾਂ ਜਵਾਬ ਦਿੱਤਾ ਸੁਣ ਕੇ ਸਤਿਗੁਰੂ ਜੀ ਫਿਰ ਚੁੱਪ ਕਰ ਗਏ, ਫਿਰ ਕੋਈ ਹੋਰ ਗੱਲਬਾਤ ਕਰਨ ਲੱਗ ਪਏ। ਫਿਰ ਮਹਾਰਾਜ ਜੀ ਨੇ ਕੋਈ ਹੋਰ ਬਚਨ ਬਿਲਾਸ ਛੇੜ ਲਏ।
ਦੂੜ ਪਹਿਰ ਦਿਨ ਜਬ ਰਹਿਓ ਬੈਠੇ ਤਿਸ ਕਾਲਾ।
ਜਦੋਂ ਡੇਢ ਕੁ ਪਹਿਰ ਦਿਨ ਬਾਕੀ ਰਹਿ ਗਿਆ, ਮਹਾਰਾਜ ਜੀ ਉੱਥੇ ਹੀ ਬੈਠੇ ਪਲਗੇ ਤੇ, ਕਿਉਂਕਿ ਸਾਹਿਬ ਨੇ ਕਿਹਾ ਸੀ ਵੀ ਜਦੋਂ ਤਾਈਂ ਨੂਰਾ ਆਉਂਦਾ ਨੀ ਅਸੀਂ ਇੱਥੇ ਹੀ ਬੈਠੇ ਹਾਂ। ਡੇਢ ਕੁ ਪਹਿਰ ਜਦੋਂ ਦਿਨ ਰਹਿ ਗਿਆ, ਸ਼ਾਮ ਜੇ ਦਾ ਸਮਾਂ ਹੋ ਗਿਆ।
ਬਾਕ ਤੀਸਰੋ ਕਹਿਤ ਪੇ ਸਭ ਬਿਖੈ ਸੁਣਾਇਓ।
ਤੀਜੀ ਵਾਰ ਫਿਰ ਸਤਿਗੁਰੂ ਕਲਗੀਧਰ ਜੀ ਬੋਲੇ, ਸਾਰੀ ਸੰਗਤ ਨੇ, ਸਾਰੇ ਸਿਪਾਹੀਆਂ ਨੇ, ਰਾਏ ਕੱਲੇ ਨੇ, ਸਾਰਿਆਂ ਨੇ ਸਤਿਗੁਰੂ ਜੀ ਦਾ ਬਚਨ ਸੁਣਿਆ। ਜਦੋਂ ਤੀਸਰੀ ਵਾਰ ਮਹਾਰਾਜ ਜੀ ਬੋਲੇ,
ਚੜੋ ਬ੍ਰਿਛ ਮਾਹੀ ਪਿਖੋ ਆਇਓ ਕੇ ਨਾ ਆਇਓ।
ਮਹਾਰਾਜ ਜੀ ਕਹਿੰਦੇ ਰਾਏ ਕੱਲਾ ਜੀ ਵੇਖੋ, ਕੋਈ ਬੰਦਾ ਚਾੜੋ ਦਰਖਤ ਦੇ ਉੱਤੇ ਤੇ ਨਿਗਾਹ ਮਾਰ ਕੇ ਵੇਖੋ ਕਿ ਨੂਰਾ ਮਾਈ ਵਾਪਸ ਆਇਆ ਕੇ ਨਹੀਂ ਆਇਆ, ਨੂਰਾ ਹਾਲੇ ਪਰਤਿਆ ਕੇ ਨਹੀਂ ਪਰਤਿਆ।
ਸੁਨਤ ਰਾਏ ਕੱਲਾ ਕਹੈ ਨਿਜ ਨਰਨ ਮਝਾਰਾ।
ਜਦੋਂ ਤੀਸਰੀ ਵਾਰ ਮਹਾਰਾਜ ਨੇ ਬਚਨ ਕਹੇ, ਰਾਏ ਕੱਲਾ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ,
ਪੁਰਸ਼ੋਤਮ ਪੂਰਨ ਪੁਰਖ ਤ੍ਰੈ ਬਾਰ ਉਚਾਰਾ।
ਕਹਿਣ ਲੱਗਾ ਸਤਿਗੁਰੂ ਪੁਰਸ਼ੋਤਮ ਉੱਤਮ ਪੁਰਸ਼ ਨੇ ਤੇ ਸ੍ਰੇਸ਼ਟ ਗੁਰੂ ਨੇ, ਕਰਾਮਾਤੀ ਅਜਮਤੀ ਮਹਾਂਪੁਰਖ ਗੁਰਦੇਵ ਨੇ, ਪੂਰਨ ਗੁਰੂ ਨੇ, ਉਹਨਾਂ ਨੇ ਤਿੰਨ ਵਾਰੀ ਸਾਨੂੰ ਬਚਨ ਕਰ ਦਿੱਤਾ ਵੀ ਕੋਈ ਵੇਖੋ ਵੀ ਨੂਰਾ ਆਉਂਦਾ ਕਿ ਨਹੀਂ ਆਉਂਦਾ। ਦੋ ਵਾਰੀ ਬਚਨ ਪਹਿਲਾਂ ਮੈਂ ਪਰਤਾ ਦਿੱਤਾ, ਹੁਣ ਤੀਸਰੀ ਵਾਰ ਸਤਿਗੁਰਾਂ ਦਾ ਬਚਨ ਮੋੜਨਾ ਸਹੀ ਨਹੀਂ ਹੈ। ਸਤਪੁਰਸ਼ ਤਿੰਨ ਬਚਨ ਕਰਦੇ ਹੁੰਦੇ ਆ, ਪਹਿਲਾਂ ਨਾ ਮੰਨੋ, ਦੂਜਾ ਨਾ ਮੰਨੋ ਤੇ ਤੀਜਾ ਮੰਨ ਲੈਣਾ ਚਾਹੀਏ, ਇਹ ਵਿਧੀ ਵਿਧਾਨ ਹੈ। ਕਿਉਂਕਿ ਤਿੰਨ ਚੀਜ਼ਾਂ ਹੁੰਦੀਆਂ, ਮਨ, ਬਚ ਤੇ ਕਰਮ। ਤੋ ਤਿੰਨ ਵਾਰੀ ਵਾਹਿਗੁਰੂ 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 ਅਸੀਂ ਅਰਦਾਸ ਵਿੱਚ ਵੀ ਕਹਿੰਦੇ ਹਾਂ ਤਿੰਨ ਵਾਰੀ, ਤੋ ਮਨ ਬਚ ਕਰਮ ਕਰਕੇ। ਤੋ ਹੁਣ ਤੀਜਾ ਬਚਨ ਸਤਿਗੁਰੂ ਜੀ ਨੇ ਸਾਨੂੰ ਕੀਤਾ ਵੀ ਨੂਰਾ ਵੇਖੋ ਕਿ ਆਇਆ ਕਿ ਨਹੀਂ ਆਇਆ।
ਕਹਾਂ ਹਮਾਰੋ ਖਰਚ ਹੋਏ ਚੜ ਤਰ ਪਰ ਹੇਰੋ।
ਕਹਿੰਦਾ ਆਪਣਾ ਕੀ ਖਰਚ ਹੋ ਰਿਹਾ, ਆਪਾਂ ਨੂੰ ਤਾਂ ਪਹਿਲਾ ਬਚਨ ਹੀ ਮੰਨ ਲੈਣਾ ਚਾਹੀਦਾ ਸੀ, ਪਹਿਲਾ ਨੀ ਮੰਨਿਆ, ਦੂਜਾ ਨੀ ਮੰਨਿਆ, ਹੁਣ ਤੀਜੀ ਵਾਰ ਕਿਹਾ ਤੇ ਆਪਣਾ ਕੀ ਘਟਦਾ, ਆਪਾਂ ਬੰਦਾ ਹੀ ਚਾੜਨਾ ਦਰਖਤ ਤੇ, ਕਿਹੜਾ ਕੋਈ ਪੈਸੇ ਲੱਗਦੇ ਆ, ਕਿਹੜਾ ਕੋਈ ਖਰਚ ਹੋ ਰਿਹਾ, ਕਿੰਨੀ ਕੁ ਮਿਹਨਤ ਦਾ ਕੰਮ ਹੈ ਵੀ ਆਪਾਂ ਕੋਈ ਬੰਦਾ ਚਾੜ ਹੀ ਦਿੰਦੇ ਆ ਦਰਖਤ ਤੇ ਟਾਂਗੂ, ਜਿਹੜਾ ਨਿਗਾਹ ਮਾਰ ਕੇ ਉਸ ਪਾਸੇ ਵੇਖ ਲੈਂਦਾ।
ਬਚਨ ਸਾਚ ਇਨ ਕੋ ਸਦਾ ਨਿਸ਼ਚੈ ਬਹੁ ਤੇਰੋ।
ਜੇ ਇਹਨਾਂ ਨੇ ਤੀਜੀ ਵਾਰ ਵੀ ਬਚਨ ਕੀਤਾ ਤੇ ਇਹਨਾਂ ਦੇ ਬਚਨ ਵਿੱਚ ਕੋਈ ਨਾ ਕੋਈ ਰਮਜ ਹੈ, ਕਿਉਂਕਿ ਇਹ ਜਿਹੜਾ ਬਚਨ ਕਰਦੇ ਨੇ ਉਹ ਸੱਚ ਹੁੰਦਾ। ਜੇ ਤੀਸਰੀ ਵਾਰ ਕਹਿ ਰਹੇ ਨੇ ਵੀ ਨੂਰਾ ਆ ਰਿਹਾ ਵੇਖੋ ਨਿਗਾਹ ਮਾਰ ਕੇ, ਤੇ ਇਹਦਾ ਮਤਲਬ ਆਉਂਦਾ ਹੀ ਹੋਵੇਗਾ। ਫਿਰ ਆਪਣਾ ਫਰਜ਼ ਬਣਦਾ ਵੀ ਜੋ ਇਹ ਕਹਿ ਰਹੇ ਨੇ ਉਹਨੂੰ ਸੱਤ ਬਚਨ ਕਰਕੇ ਮੰਨਣਾ। ਆਪਾਂ ਬੰਦਾ ਚਾੜ ਕੇ ਦਰਖਤ ਤੇ ਵੇਖ ਲੈਨੇ ਹਾਂ,
ਇੱਕ ਨਰ ਤਰ ਪਰ ਤੁਰਤ ਹੀ ਕਹਿ ਰਾਏ ਚੜਾਇਓ।
ਰਾਏ ਕੱਲੇ ਨੇ ਇੱਕ ਬੰਦਾ ਉਸੇ ਵੇਲੇ ਛੇਤੀ ਨਾਲ ਦਰਖਤ ਦੇ ਉੱਤੇ, ਉਹਨੂੰ ਟਾਂਗੂ ਕਹਿੰਦੇ ਆ, ਜਿਹੜਾ ਦਰਖਤ ਤੇ ਚੜ ਕੇ ਦੂਰੋਂ ਨਿਗਾਹ ਮਾਰ ਕੇ ਵੇਖੇ, ਉਹਨੂੰ ਟਾਂਗੂ ਬੋਲਦੇ ਸਨ ਪੁਰਾਣੇ ਸ਼ਬਦਾਂ ਚ। ਤੇ ਇਹਨਾਂ ਨੇ ਇੱਕ ਟਾਂਗੂ ਦਰਖਤ ਦੇ ਉੱਤੇ ਚਾੜ ਦਿੱਤਾ।
ਚੜ ਕਰ ਤੁੰਗ ਸਕੰਧ ਪਰ ਸੋ ਮਗ ਦਰਸਾਇਓ।
ਉਹ ਜਿਹੜਾ ਕੋਈ ਸਭ ਤੋਂ ਉੱਪਰਲਾ ਟਾਹਣਾ ਸੀ ਦਰਖਤ ਦਾ, ਉਹਦੇ ਤੇ ਚੜ ਕੇ ਤੇ ਦੂਰ ਨਿਗਾਹ ਮਾਰ ਕੇ, ਜਿਹੜਾ ਪਾਸੇ ਨੂਰਾ ਗਿਆ ਸੀ ਨਾ ਸਰਹੰਦ ਵਾਲੇ ਪਾਸੇ, ਉਸ ਪਾਸੇ ਉਹਨੇ ਦੂਰ ਨਿਗਾਹ ਮਾਰ ਕੇ ਵੇਖਿਆ।
ਮਾਹੀ ਆਵਤ ਦੂਰ ਤੇ ਤਿੰਨ ਦੇਖਣ ਕੀਨਾ।
ਉਹਨੇ ਦੂਰੋਂ ਨਿਗਾਹ ਮਾਰੀ ਤੇ ਨਿਗਾਹ ਤੇ ਚੜ ਗਿਆ, ਕਹਿ ਬੋਲਿਆ ਉੱਤੋਂ ਹੀ ਦਰਖਤ ਤੋਂ, ਕਹਿਣ ਲੱਗਾ ਚੌਧਰੀ ਸਾਹਿਬ ਨੂਰਾ ਮਾਈ ਵਾਪਸ ਆ ਰਿਹਾ ਦਿਸ ਗਿਆ, ਨੂਰਾ ਮਾਈ ਵਾਪਸ ਆ ਗਿਆ ਤੇ ਉਹ ਦਿਸ ਰਿਹਾ।
ਬਿਸਮਾਵਤ ਬੋਲਿਓ ਤਬੈ ਆਇਓ ਮੈਂ ਚੀਨਾ।
ਚੌਧਰੀ ਬੋਲਿਆ, ਕਹਿਣ ਲੱਗਾ ਹੈ ਆ ਗਿਆ ਹੈ। ਉਹ ਕਹਿੰਦੇ ਹਾਂ ਉਹ ਵੇਖੋ ਚੌਧਰੀ ਸਾਹਿਬ ਨਿਗਾਹ ਮਾਰੋ ਤੁਹਾਨੂੰ ਵੀ ਦਿਸ ਜੇਗਾ ਥੱਲਿਓ। ਚੌਧਰੀ ਨੇ ਨਿਗਾਹ ਮਾਰੀ, ਕਹਿੰਦਾ ਹਾਂ ਉਹ ਤਾਂ ਮੈਨੂੰ ਵੀ ਦਿਸ ਰਿਹਾ ਵੀ ਇਹ ਤਾਂ ਆ ਵੀ ਗਿਆ ਵਾਪਸ। ਹਾਂਜੀ
ਨਿਕਟ ਪਹੁੰਚਿਓ ਜਬ ਲਗੋ ਰਹਿ ਦੇਖਤ ਸੋਉ।
ਉਹ ਜਿਹੜਾ ਦਰਖਤ ਤੇ ਖਲੋਤਾ ਸੀ ਤੇ ਚੜ ਕੇ ਵੇਖਦਾ, ਉਹ ਉੱਥੇ ਖਲੋਤਾ ਉਦੋਂ ਤੱਕ ਵੇਖਦਾ ਰਿਹਾ ਜਦੋਂ ਤਾਈ ਨੂਰਾ ਮਾਈ ਵਾਪਸ ਨੇੜੇ ਤੱਕ ਨਹੀਂ ਆ ਗਿਆ।
ਉਤਰਿਓ ਤਰ ਪਰ ਤੇ ਤਰੇ ਸੁਣ ਕਰ ਸਭ ਕੋ।
ਜਦੋਂ ਬਿਲਕੁਲ ਨੇੜੇ ਆ ਗਿਆ ਨੂਰਾ, ਫਿਰ ਉਹ ਦਰਖਤ ਤੋਂ ਥੱਲੇ ਉਤਰਿਆ।
ਗਮਨਿਓ ਜੋਜਨ ਬੀਸ ਮਗ ਮਨ ਮਹਿ ਬਿਸਮਾਏ।
ਬੜੀ ਹੈਰਾਨੀ ਦੇ ਨਾਲ ਬਿਸਮਾਦ ਵਿਚ ਆਏ ਰਾਏ ਕੱਲਾ ਵੀ, ਉਹਦੇ ਨਾਲ ਦੇ ਜਿੰਨੇ ਸਿਪਾਹੀ ਵੀ ਸਭ ਹੈਰਾਨ ਨੇ ਦੰਗ ਨੇ ਵੀ ਜੋਜਨ ਦਾ ਪਿੰਡ ਆ ਇਹ ਤੈਅ ਕਰਕੇ ਇੱਕੋ ਦਿਨ ਚ ਆ ਗਿਆ। ਵੀ ਜੋਜਨ ਦਾ ਮਤਲਬ ਹੁੰਦਾ ਵੀ ਅੱਸੀ ਕੋ, ਦਸ ਜੋਜਨ ਦੇ ਵਿੱਚ, ਕਿਉਂਕਿ ਇੱਕ ਜੋਜਨ ਵਿੱਚ ਚਾਰ ਕੋ ਹੁੰਦਾ, ਦਸ ਜੋਜਨ ਦਾ ਮਤਲਬ ਹੋਇਆ ਚਾਲੀ ਕੋ। ਵੀ ਇਹ ਵੀਹ ਜੋਜਨ ਦਾ ਪਿੰਡ ਆ, ਦਸ ਜੋਜਨ ਗਿਆ ਦਸ ਜੋਜਨ ਵਾਪਸ ਆ ਵੀ ਗਿਆ। ਉਹ ਬੜੇ ਦੰਗ ਹੋਏ, ਹੈਰਾਨ ਹੋਏ।
ਕਰਾਮਾਤ ਸਾਹਿਬ ਗੁਰੂ ਅਚਰਜ ਦਿਖਰਾਏ।
ਗੁਰੂ ਸਾਹਿਬ ਦੀ ਕੋਈ ਕਲਾ ਹੈ, ਸਤਿਗੁਰਾਂ ਨੇ ਕੋਈ ਅਚਰਜ ਖੇਡ ਵਰਤਾਈ ਹੈ ਜੋ ਸਾਡੀ ਸਮਝ ਵਿਚ ਨਹੀਂ ਆਉਂਦੀ।
ਇਤਨੇ ਮਹਿ ਮਾਹੀ ਆਯੋ ਕਰ ਬੰਧਨ ਬੈਸਾ।
ਇਹਨੇ ਨੂੰ ਉਹ ਮਾਹੀ ਆ ਗਿਆ ਸਤਿਗੁਰਾਂ ਦੇ ਦਰਬਾਰ ਚ, ਉਹਨੇ ਆ ਕੇ ਬੜੇ ਅਦਬ ਨਾਲ ਸਤਿਗੁਰਾਂ ਨੂੰ ਵੰਦਨਾ ਕੀਤੀ, ਮੱਥਾ ਟੇਕਿਆ ਤੇ ਬੈਠ ਗਿਆ।
ਕਹਿਓ ਸਰੰਦ ਬਿਰਤੰਤ ਕੋ ਦੇਖਿਓ ਤਹਿ ਕੈਸਾ।
ਉਹਦੇ ਨਾਲ ਬਾਤ ਚੱਲੀ ਵੀ ਦੱਸ ਭਾਈ ਸਰਹੰਦ ਚ ਕੀ ਵੇਖ ਕੇ ਆਇਆ, ਉੱਥੇ ਕੀ ਬਿਰਤਾਂਤ ਵਰਤਿਆ, ਉੱਥੇ ਸੂਬੇ ਸਰਹੰਦ ਨੇ ਕੀ ਜ਼ੁਲਮੀ ਕੀਤੀ ਹੈ, ਉਥੋਂ ਦੀ ਕੱਲੀ ਕੱਲੀ ਵਾਰਤਾ ਸੁਣਾ ਤੇ ਦੱਸ।
ਹੱਥ ਜੋੜ ਕਰ ਤਬ ਕਹਿਓ ਜੁਗ ਸਾਹਿਬ ਜ਼ਾਦੇ।
ਹੱਥ ਜੋੜ ਕੇ ਨੂਰਾ ਮਾਈ ਬੋਲਿਆ, ਪਾਤਸ਼ਾਹ ਆਪ ਜੀ ਦੇ ਦੋਨੋਂ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਦੋਵੇਂ ਸਾਹਿਬਜ਼ਾਦੇ
ਮਹਾਮਲੇਸ਼ਨ ਹੱਥ ਦਏ ਕਰ ਦੀਰਗ ਬਾਦੇ।
ਉਹਨਾਂ ਮਲੇਛਾਂ ਨੇ ਬੜਾ ਵੱਡਾ ਭਾਰੀ ਝਗੜਾ ਕਰਕੇ ਆਪ ਜੀ ਦੇ ਦੋਨੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਹੈ।
ਪੁਨਹਿ ਰਾਏ ਕੱਲੇ ਕਹਿਓ ਬਿਛੜੇ ਗੁਰ ਸੰਗਾ।
ਰਾਏ ਕੱਲਾ ਕੋਲੋਂ ਹੈਰਾਨੀ ਨਾਲ ਬੋਲਿਆ, ਕਹਿਣ ਲੱਗਾ ਨੂਰਿਆ ਕੱਲੀ ਕੱਲੀ ਗੱਲ ਦੱਸ, ਏਦਾਂ ਸਿੱਧਾ ਨਾ ਦੱਸ, ਇਹ ਦੱਸ ਵੀ ਜਦੋਂ ਸਤਿਗੁਰਾਂ ਤੋਂ ਵਿਛੜੇ ਸਨ ਸਾਹਿਬਜ਼ਾਦੇ ਤੇ ਮਾਤਾ ਜੀ,
ਤਹਿਤੇ ਕਿਤ ਪਕਰੇ ਗਏ ਕਿਮ ਭਇਓ ਪ੍ਰਸੰਗਾ।
ਉਹ ਆਨੰਦਪੁਰ ਸਾਹਿਬ ਤੋਂ ਕਿੱਥੇ ਗਏ, ਕਿੱਥੇ ਕੌਣ ਉਹਨਾਂ ਨੂੰ ਲੈ ਕੇ ਗਿਆ, ਕਿਵੇਂ ਫੜੇ ਗਏ, ਕੌਣ ਲਿਆਇਆ ਫੜ ਕੇ, ਸਰਹੰਦ ਤੱਕ ਕਿਵੇਂ ਪਹੁੰਚੇ, ਉੱਥੇ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ, ਇਹ ਕੱਲੀ ਕੱਲੀ ਗੱਲ ਵਿਸਥਾਰ ਨਾਲ ਦੱਸ ਸਤਿਗੁਰੂ ਜੀ ਨੂੰ।
ਸਰਬ ਛੋਰ ਤੇ ਅੰਤ ਲੋ ਅਬ ਦੇਹੋ ਸੁਣਾਈ।
ਬੁੱਢ ਤੋਂ ਲੈ ਕੇ ਅੰਤ ਤੱਕ ਸਾਰਾ ਪ੍ਰਸੰਗ ਦੱਸ ਵੀ ਕਿਵੇਂ ਆਨੰਦਪੁਰ ਸਾਹਿਬ ਤੋਂ ਗਏ, ਕਿੱਥੇ ਗਏ, ਕੌਣ ਲੈ ਕੇ ਗਿਆ, ਕਿਹਨੇ ਫੜਾਇਆ, ਕਿਹਨੇ ਫੜਿਆ, ਉਹ ਸਾਰਾ ਪ੍ਰਸੰਗ ਤੂੰ ਸਾਨੂੰ ਦੱਸਣਾ ਕਰ।
ਜਿਸ ਹਿਤ ਸ੍ਰੀ ਸਤਿਗੁਰ ਥਿਰੇ ਕਹੀ ਇਹ ਸਮਝਾਈ।
ਜਿਸ ਲਈ ਸਤਿਗੁਰੂ ਜੀ ਇੱਥੇ ਬੈਠੇ ਨੇ, ਕਿਉਂਕਿ ਗੁਰੂ ਸਾਹਿਬ ਇੱਥੇ ਤਾਂ ਬੈਠੇ ਨੇ, ਉਹਨਾਂ ਨੇ ਸਾਰੀ ਖਬਰ ਸੁਣਨੀ। ਤੂੰ ਸਿੱਧਾ ਆ ਕੇ ਦੱਸ ਰਿਹਾ ਵੀ ਸਾਹਿਬਜ਼ਾਦੇ ਸ਼ਹੀਦ ਹੋ ਗਏ, ਇੰਨੀ ਗੱਲ ਨਹੀਂ ਸੁਣਨੀ ਉਹਨਾਂ ਸਾਰੀ। ਉਹਨਾਂ ਨੇ ਸਾਰਾ ਪ੍ਰਸੰਗ ਸੁਣਨਾ ਵੀ ਸ਼ਹੀਦ ਕਰਾਉਣ ਵਿੱਚ ਕਿਹਨਾਂ ਕਿਹਨਾਂ ਦਾ ਹੱਥ ਹੈ, ਕਿਹਨਾਂ ਨੇ ਫੜਾਇਆ, ਕਿਵੇਂ ਸ਼ਹੀਦ ਹੋਏ, ਉਹ ਕੱਲੀ ਕੱਲੀ ਗੱਲ ਤੂੰ ਸਤਿਗੁਰੂ ਜੀ ਦੇ ਸਨਮੁਖ ਦੱਸਣਾ ਕਰ।
ਤਬ ਮਾਹੀ ਕਰ ਬੰਦ ਕਰ ਵਿੱਚ ਸਭਾ ਉਚਾਰੀ।
ਲੂਰਾ ਬਾਈ ਫਿਰ ਹੱਥ ਜੋੜ ਕੇ ਬੋਲਿਆ, ਗੁਰੂ ਸਭਾ ਵਿੱਚ ਕਹਿਣ ਲੱਗਾ,
ਸੁਨੋ ਪ੍ਰਭੂ ਬਿਛਰੇ ਜਬੈ ਇੱਕ ਬਿਪਰ ਅਗਾਰੀ।
ਕਹਿਣ ਲੱਗਾ ਮਹਾਰਾਜ ਜੀ, ਜਦੋਂ ਆਪ ਜੀ ਤੋਂ ਸਾਹਿਬਜ਼ਾਦੇ ਵਿਛੜੇ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਥੋੜਾ ਜਿਹਾ ਅੱਗੇ ਵਧੇ, ਤਾਂ ਇੱਕ ਮਲੇਛ ਬਾਹਮਣ ਗੰਗੂ ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮਿਲਿਆ।
ਸੰਗ ਮਾਤ ਕੇ ਕਪਟ ਕਰ ਲੈ ਗਇਓ ਨਿਰਾਲਾ।
ਉਹਨੇ ਕਪਟ ਕੀਤਾ, ਛਲ ਕੀਤਾ ਤੇ ਬਾਕੀ ਸਿੱਖਾਂ ਨਾਲੋਂ ਮਾਤਾ ਜੀ ਨੂੰ ਵੱਖਰਾ ਕਰ ਲਿਆ। ਉਹਨੂੰ ਪਾਪੀ ਨੂੰ ਪਤਾ ਸੀ ਕਿ ਮਾਤਾ ਜੀ ਦੇ ਨਾਲ ਇੱਕ ਖੱਚਰ ਸੋਨੇ ਦੀਆਂ ਸ਼ਰਫੀਆਂ ਦੀ ਭਰੀ ਪਈ ਹੈ, ਉਹ ਤੇ ਖੁਰਜੀ ਲੱਦੀ ਹੋਈ ਸੀ। ਮਲੇਛ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸਿੱਖਾਂ ਨਾਲੋਂ ਆਪਣੀਆਂ ਗੱਲਾਂ ਵਿੱਚ ਪ੍ਰਭਾ ਕੇ ਗੁਮਰਾਹ ਕਰਕੇ ਵੱਖਰਾ ਕਰ ਲਿਆ।
ਪਹੁੰਚਿਓ ਆਪਣੇ ਗ੍ਰਾਮ ਲੈ ਤਰ ਲੋਭ ਵਿਸਾਲਾ।
ਔਰ ਬੜਾ ਭਾਰੀ ਲੋਭ ਤੇ ਲਾਲਚ ਆਪਣੇ ਮਨ ਚ ਰੱਖ ਕੇ ਗੰਗੂ ਬਾਹਮਣ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਕੇ ਆਪਣੇ ਪਿੰਡ ਖੇੜੀ ਚਲਾ ਗਿਆ।
ਸਿਅੰਦਨ ਮਹਿ ਮਾਤਾ ਹੁਤੀ ਦੁਆ ਸਾਹਿਬਜ਼ਾਦੇ।
ਮਾਤਾ ਜੀ ਰੱਥ ਵਿੱਚ ਸਵਾਰ ਸਨ, ਉਹਨਾਂ ਦੇ ਨਾਲ ਦੋਨੋਂ ਛੋਟੇ ਸਾਹਿਬਜ਼ਾਦੇ ਵੀ ਨਾਲ ਸਨ।
ਇੱਕ ਖੱਚਰ ਇੱਕ ਦਾਸ ਤੇਹੇ ਦੀਨਾਰਨ ਲਾਦੇ।
ਇੱਕ ਖੱਚਰ ਸੀ, ਉਹਦੇ ਨਾਲ ਇੱਕ ਦੁੰਨਾ ਸਿੰਘ ਹੰਡੂਰੀਆ ਸੇਵਾਦਾਰ ਸੀ। ਉਹ ਖੱਚਰ ਲੈ ਕੇ ਨਾਲ ਨਾਲ ਤੁਰਦਾ ਰਿਹਾ। ਉਸ ਖੱਚਰ ਦੇ ਉੱਤੇ ਇੱਕ ਖੁਰਜੀ ਸੋਨੇ ਦੀਆਂ ਸ਼ਰਫੀਆਂ ਦੀ ਭਰੀ ਹੋਈ ਲੱਦੀ ਸੀ।
ਬਿਪਰ ਉਤਾਰੇ ਸਦਨ ਮਹਿ ਸਭ ਵਸਤ ਉਤਾਰੀ।
ਗੰਗੂ ਬਾਹਮਣ ਨੇ ਮਾਤਾ ਜੀ ਦਾ ਆਪਣੇ ਘਰ ਉਤਾਰਾ ਕਰਾਇਆ। ਜਿਹੜਾ ਕੋਈ ਰਾਜਸਾਜ ਰੱਥ ਤੇ ਸੀ ਜਾਂ ਜੋ ਜੋ ਵੀ ਸਮਾਨ ਸੀ ਮਾਤਾ ਜੀ ਦੇ ਨਾਲ ਉਹ ਸੇਵਾਦਾਰ ਦੇ ਪਾਸ, ਉਹ ਸਾਰਾ ਸਮਾਨ ਇਹਨੇ ਆਪਣੇ ਘਰ ਉਤਾਰਿਆ।
ਗ੍ਰਾਮ ਨਾਮ ਖੇੜੀ ਹੁਤੋ ਦਿਜ ਅਧਮ ਕੁਚਾਰੀ।
ਮਹਾਰਾਜ ਉਸ ਪਾਪੀ ਗੰਗੂ ਬਾਹਮਣ ਦੇ ਪਿੰਡ ਦਾ ਨਾਮ ਸੀ ਖੇੜੀ। ਉਹ ਖੇੜੀ ਨਗਰ ਦਾ ਰਹਿਣ ਵਾਲਾ ਸੀ ਮਲੇਛ ਅਧਮ, ਜਿਹਨੇ ਬਹੁਤ ਨੀਚਤਾਈ ਦਾ ਕਰਮ ਕਮਾਇਆ।
ਕੁਛ ਕਮਸੰਦੀ ਪੀ ਕਰੀ ਇਸ ਹੇਤ ਚਿਨਾਰੀ।
ਉਹ ਗੁਰੂ ਘਰ ਵਿੱਚ ਕੁਝ ਸਮਾਂ ਰਿਹਾ ਵੀ ਸੀ, ਇਸ ਕਰਕੇ ਮਾਤਾ ਜੀ ਨਾਲ ਉਹਦੀ ਜਾਣ ਪਹਿਚਾਣ ਸੀ। ਮਾਤਾ ਜੀ ਨੇ ਪਛਾਣਿਆ ਵੀ ਇਹ ਸਾਡੇ ਘਰ ਦਾ ਰਸੋਈਆ ਰਿਹਾ, ਕੁਝ ਸਮਾਂ ਮਸੰਦ ਵੀ ਰਿਹਾ ਹੈ।
ਮਧਰ ਬਾਕ ਕਹਿ ਲੈ ਗਇਓ ਤਨ ਸੰਗ ਨਿਹਾਰੀ।
ਮਾਤਾ ਜੀ ਕੋਲ ਮਾਇਆ ਦਾ ਗੱਫਾ ਵੇਖ ਕੇ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਕਿ ਮਾਤਾ ਜੀ ਅਸੀਂ ਤਾਂ ਤੁਹਾਡੇ ਸੇਵਕ ਹਾਂ ਜੀ, ਤੁਹਾਡੇ ਦਾਸ ਹਾਂ, ਏਦਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਮਾਤਾ ਜੀ ਨੂੰ ਆਪਣੇ ਘਰ ਲੈ ਗਿਆ।
ਖੱਚਰ ਪਰ ਖੁਰਜੀ ਤੱਕੀ ਦੀਨਾਰਨ ਕੇਰੀ।
ਉਹਨੇ ਖੱਚਰ ਦੇ ਉੱਤੇ ਦਿਨਾਰਾਂ ਦੀ ਜਿਹੜੀ ਖੁਰਜੀ ਸੀ ਉਹ ਲੱਦੀ ਹੋਈ ਵੇਖ ਲਈ, ਅਸ਼ਰਫੀਆਂ ਦੀ ਲੱਦੀ ਹੋਈ ਖੁਰਜੀ ਤੱਕ ਲਈ।
ਵਿਸ਼ਰਾਮੇ ਬਹੁ ਥਗਤ ਪੇ ਚਲ ਬਾਟ ਬਡੇਰੀ।
ਵਿਸ਼ਰਾਮ ਕਰਨ ਵਾਸਤੇ ਉੱਥੇ ਰੁਕ ਗਏ, ਕਿਉਂਕਿ ਬੜਾ ਲੰਮਾ ਪੈਂਡਾ ਮਾਤਾ ਜੀ ਹੁਣਾਂ ਨੇ ਤੈਅ ਕੀਤਾ ਸੀ। ਤੂੰ ਵਿਸ਼ਰਾਮ ਕਰਨ ਵਾਸਤੇ ਗੰਗੂ ਬਾਹਮਣ ਦੇ ਘਰ ਦੇ ਵਿੱਚ ਟਿਕ ਗਏ।
ਆਖ ਬਚਾਏ ਉਠਾਏ ਕਰ ਲੈ ਕੇ ਕਰ ਮਾਹੀ।
ਮਾਤਾ ਜੀ ਸਾਹਿਬਜ਼ਾਦਿਆਂ ਸਮੇਤ ਆਰਾਮ ਕਰਨ ਲੱਗ ਪਏ। ਜਿਹੜਾ ਨਾਲ ਦੁੰਨਾ ਸਿੰਘ ਸੇਵਾਦਾਰ ਸੀ ਉਹ ਕਿਤੇ ਬਾਹਰ ਨੂੰ ਗਿਆ। ਇਹਨੇ ਅੱਖ ਬਚਾ ਕੇ ਕੀ ਕੀਤਾ ਵੀ ਉਹ ਜਿਹੜੀ ਸੋਨੇ ਦੀਆਂ ਸ਼ਰਫੀਆਂ ਦੀ ਖੁਰਜੀ ਸੀ ਉਹ ਗੰਗੂ ਬਾਹਮਣ ਨੇ ਚੋਰੀ ਕਰ ਲਈ ਤੇ ਲੁਕਾ ਲਈ ਆਪਣੇ ਘਰ ਵਿੱਚ।
ਤਾਬੀ ਅਵਨੀ ਕੇ ਬਿਖੈ ਜਿਮ ਜਾਨਹ ਨਾਹੀ।
ਇਹਨੇ ਮਲੇਛ ਨੇ ਕੱਲੀਆਂ ਲੁਕਾਈਆਂ ਨਹੀਂ, ਫਿਰ ਇਹਨੇ ਜ਼ਮੀਨ ਪੁੱਟੀ ਆਪਣੇ ਘਰ ਵਿੱਚ ਹੀ ਤੇ ਪੁੱਟ ਕੇ ਜ਼ਮੀਨ ਤੇ ਉਹ ਸਾਰੀਆਂ ਸ਼ਰਫੀਆਂ ਟੋਆ ਪੁੱਟ ਕੇ ਵਿੱਚ ਲੁਕੋ ਕੇ ਉੱਤੇ ਮਿੱਟੀ ਪਾ ਦਿੱਤੀ ਵੀ ਕਿਸੇ ਨੂੰ ਪਤਾ ਨਾ ਲੱਗੇ।
ਕਿਤੇ ਕਬੇਰ ਮਹਿ ਆਨ ਕਰ ਬੋਲਿਓ ਦਿਜ ਪਾਪੀ।
ਕੁਝ ਸਮੇਂ ਬਾਅਦ ਪਾਪੀ ਗੰਗੂ ਬਾਹਮਣ ਉਹ ਬੋਲਿਆ ਮਾਤਾ ਜੀ ਦੇ ਕੋਲ ਆ ਕੇ ਕਹਿਣ ਲੱਗਾ,
ਲੋਕ ਗ੍ਰਾਮ ਕੇ ਚੋਰ ਹੈ ਸੁਚਤੀ ਰੱਖ ਆਪੀ।
ਕਹਿਣ ਲੱਗਾ ਮਾਤਾ ਜੀ ਤੁਹਾਡੇ ਨਾਲ ਸਮਾਨ ਬਹੁਤਾ ਹੈ, ਸੋਨੇ ਦੀਆਂ ਸ਼ਰਫੀਆਂ ਵਗੈਰਾ, ਤੇ ਸਾਡੇ ਪਿੰਡ ਚ ਨਾ ਚੋਰ ਬੜੇ ਰਹਿੰਦੇ ਹੈ, ਗੰਗੂ ਬਾਹਮਣ। ਪਹਿਲਾਂ ਆਪ ਹੀ ਖੁਰਜੀ ਚੋਰੀ ਕਰ ਲਈ, ਲੁਕਾਤੀ ਮਿੱਟੀ ਪੁੱਟ ਕੇ। ਫਿਰ ਮਾਤਾ ਜੀ ਥੋੜਾ ਜਿਹਾ ਜਦੋਂ ਆਰਾਮ ਕਰਕੇ ਉੱਠੇ ਤੇ ਕਹਿਣ ਲੱਗਾ, ਮਾਤਾ ਜੀ ਸਾਡੇ ਪਿੰਡ ਚ ਚੋਰ ਬੜੇ ਵਸਦੇ ਐ, ਤੇ ਉਹ ਘਰਾਂ ਵਿੱਚ ਵੜ ਕੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ, ਤੇ ਤੁਸੀਂ ਆਪਣਾ ਸਮਾਨ ਸੁਚੇਤ ਹੋ ਕੇ ਸਾਂਭ ਕੇ ਰੱਖਿਓ।
ਵਸਤ ਸੰਭਾਲੋ ਆਪਣੀ, ਮੈਂ ਪਾਖ ਸੁਣਾਵੋ।
ਮੈਂ ਤੁਹਾਨੂੰ ਪਹਿਲਾਂ ਇਹ ਗੱਲ ਸਪਸ਼ਟ ਕਰਕੇ ਸੁਣਾ ਦਿੱਤੀ ਹੈ ਕਿ ਤੁਸੀਂ ਆਪਣੀਆਂ ਵਸਤੂਆਂ ਆਪਣਾ ਸਮਾਨ ਸੰਭਾਲ ਕੇ ਰੱਖਿਓ।
ਦੋਸ਼ ਨਾ ਦੀਜੈ ਮੋਹ ਕੋ, ਸਭ ਭੇਦ ਬਤਾਵੋ।
ਬਾਅਦ ਵਿੱਚ ਮੈਨੂੰ ਨਾ ਦੋਸ਼ ਦਿਓ ਵੀ ਗੰਗੂ ਦੇ ਘਰ ਆਏ ਸੀ ਤੇ ਸਾਡਾ ਸਮਾਨ ਚੋਰੀ ਹੋ ਗਿਆ। ਮੈਂ ਤੁਹਾਨੂੰ ਪਹਿਲਾਂ ਸਾਰਾ ਭੇਤ ਦੱਸ ਦਿੱਤਾ, ਕੱਲੀ ਕੱਲੀ ਗੱਲ ਦੱਸ ਦਿੱਤੀ ਆ ਵੀ ਆਪਣਾ ਸਮਾਨ ਸੰਭਾਲ ਲਿਓ, ਇਹ ਨਾ ਹੋਵੇ ਵੀ ਕੱਲ ਨੂੰ ਤੁਸੀਂ ਮੈਨੂੰ ਦੋਸ਼ ਦਿਓ ਜਾਂ ਮੇਰੇ ਮੱਥੇ ਤੇ ਚੋਰੀ ਮੜ ਦੇਵੋ।
ਦਾਸ ਗਯੋ ਥੋ ਵਹਿਰ ਕੋ, ਸੋ ਤਿਸ ਛਿਨ ਆਇਓ।
ਗੰਗੂ ਬਾਹਮਣ ਇਹ ਗੱਲਾਂ ਕਰ ਹੀ ਰਿਹਾ ਸੀ ਮਾਤਾ ਜੀ ਕੋਲ ਬੈਠਾ, ਤੇ ਇੰਨੇ ਨੂੰ ਜਿਹੜਾ ਸੇਵਾਦਾਰ ਸੀ ਦੁੰਨਾ ਸਿੰਘ ਹੰਡੂਰੀਆ, ਉਹ ਕਿਤੇ ਬਾਹਰ ਗਿਆ, ਉਹ ਵੀ ਵਾਪਸ ਆ ਗਿਆ।
ਤਿਮਰ ਭਏ ਤੇ ਵਸਤ ਸਭ ਸੰਭਾਰਨ ਲਿਆਇਓ।
ਰਾਤ ਦਾ ਸਮਾਂ ਸੀ, ਉਹ ਆਪਣੀਆਂ ਸਾਰੀਆਂ ਵਸਤੂਆਂ ਜਿਹੜੀਆਂ ਮਾਤਾ ਜੀ ਦੇ ਨਾਲ ਲਿਆਂਦੀਆਂ ਸੀ ਉਹ ਸੰਭਾਲਣ ਲੱਗਾ ਵੀ ਕੱਲੀ ਕੱਲੀ ਚੀਜ਼ ਸੰਭਾਲ ਲਵਾਂ।
ਤਬ ਹੈ ਦਾਸ ਕਹਿ ਮਾਤ ਕੋ, ਖੁਰਜੀ ਵਿੱਚ ਨਾਹੀ।
ਬਾਕੀ ਸਮਾਨ ਜਿਹੜਾ ਸੀ ਕੋਈ ਨਿੱਕਾ ਮੋਟਾ ਉਹ ਤਾਂ ਉਹਨੇ ਸਾਂਭ ਲਿਆ, ਪਰ ਉਹ ਖੁਰਜੀ ਨਾ ਲੱਭੀ ਜਿਹੜੀਆਂ ਸ਼ਰਫੀਆਂ ਵਾਲੀ ਖੁਰਜੀ ਸੀ। ਤੋ ਸੇਵਾਦਾਰ ਨੇ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਵੀ ਬਾਕੀ ਸਮਾਨ ਤਾਂ ਸਾਰਾ ਹੈ ਪਰ ਉਹ ਜਿਹੜੀ ਖੁਰਜੀ ਹੈ ਸੋਨੇ ਦੀਆਂ ਸ਼ਰਫੀਆਂ ਵਾਲੀ ਉਹ ਨਹੀਂ ਮਿਲੀ, ਉਹ ਨਹੀਂ ਲੱਭੀ।
ਵਸਤ੍ਰ ਆਦਿ ਸਭ ਹੈ ਤਰੇ, ਮਾਤਾ ਸੁਨ ਪ੍ਰਾਹੀ।
ਮਾਤਾ ਜੀ ਬਾਕੀ ਕੱਪੜਾ ਟਾਕੀ ਸਾਰਾ ਪਿਆ ਹੋਇਆ ਪਰ ਉਹ ਸ਼ਰਫੀਆਂ ਨਹੀਂ ਮਿਲੀਆਂ। ਸੁਣ ਕੇ ਅੱਗੋ ਮਾਤਾ ਜੀ ਬੋਲੇ ਕਹਿਣ ਲੱਗੇ,
ਤਿਜ ਘਰ ਮਹਿ ਕੋ ਅਪਰਨਹਿ, ਹਮ ਹੈ ਕੈ ਸੋਉ।
ਮਾਤਾ ਜੀ ਕਹਿਣ ਲੱਗੇ ਭਾਈ ਵੀ ਬ੍ਰਾਹਮਣ ਦੇ ਘਰ ਹੋਰ ਤਾਂ ਕੋਈ ਹੈ ਨੀ, ਤੀਜਾ ਬੰਦਾ ਜਾਂ ਅਸੀਂ ਆ ਜਾਂ ਗੰਗੂ ਬਾਹਮਣ, ਕੋਈ ਬਾਹਰ ਦਾ ਓਪਰਾ ਬੰਦਾ ਤਾਂ ਘਰ ਵਿਚ ਨਹੀਂ ਆਇਆ।
ਤਰੀ ਹੋਏਗੀ ਬੂਝ ਤੇ ਅੰਤਰ ਕਿਤ ਹੋਉ।
ਏਦਾਂ ਕਰ ਵੀ ਤੂੰ ਗੰਗੂ ਨੂੰ ਪੁੱਛ ਵੀ ਉਹਨੇ ਹੋ ਸਕਦਾ ਵੀ ਸਾਂਭ ਕੇ ਅੰਦਰ ਰੱਖ ਲਈਆਂ ਹੋਣ ਵੀ ਅਸ਼ਰਫੀਆਂ ਨੇ ਸੋਨੇ ਦੀਆਂ, ਤੇ ਹੋ ਸਕਦਾ ਵੀ ਉਹਨੇ ਅੰਦਰ ਸਾਂਭ ਕੇ ਰੱਖ ਲਈਆਂ ਹੋਣ, ਗੰਗੂ ਬਾਹਮਣ ਨੂੰ ਪੁੱਛ ਲੈ।
ਸੁਣ ਕੇ ਬੂਝਿਓ ਦਾਸ ਦੇਜ, ਖੁਰਜੀ ਤੈ ਲੀਨੀ।
ਉਹ ਦਾਸ ਬਾਹਰ ਆਇਆ ਗੰਗੂ ਨੂੰ ਮਿਲਿਆ, ਆਖਿਆ ਪੰਡਿਤ ਜੀ ਜਿਹੜੀ ਉਹ ਖੁਰਜੀ ਸੀ ਸੋਨੇ ਦੀਆਂ ਸ਼ਰਫੀਆਂ ਦੀ ਉਹ ਨਹੀਂ ਮਿਲਦੀ, ਉਹ ਕਿਤੇ ਤੂੰ ਰੱਖ ਲਈ ਆ ਸਾਂਭ ਕੇ ਅੰਦਰ ਕਿਤੇ ਟਿਕਾਣੇ ਤੇ ਕੇ ਨਹੀਂ।
ਹੇਤ ਸੰਭਾਰਨ ਕੇ ਤਰੀ ਅੰਤਰਗਤ ਕੀਨੀ।
ਆਓ ਕਿਤੇ ਤੂੰ ਅੰਦਰ ਰੱਖ ਲਈ ਹੋਵੇਗੀ ਸੰਭਾਲਣ ਵਾਸਤੇ ਤਾਂ ਦੱਸ ਦੇ, ਉਹ ਮਿਲ ਨਹੀਂ ਰਹੀ।
ਸੁਨਤ ਦਿਜਾ ਤਮ ਕੁਮਤ ਮਨ, ਉੱਚੀ ਤੁਨ ਭਾਖੇ।
ਉਹ ਗੰਗੂ ਬਾਹਮਣ ਨਾਲੇ ਚੋਰ ਨਾਲੇ ਚਤਰ ਬਣਨ ਵਾਸਤੇ ਬੜੀ ਗੁੱਸੇ ਵਿੱਚ ਆ ਗਿਆ, ਗੁਲਾਲ ਪੀਲਾ ਹੋ ਗਿਆ ਤੇ ਉੱਚੀ ਉੱਚੀ ਬੋਲਣ ਲੱਗ ਪਿਆ, ਨੀਚ ਬਾਹਮਣ ਗੰਗੂ
ਇਹ ਮੁਝ ਕੋ ਗੁਣ ਤੁਮ ਕਰਿਓ, ਮਰਤੇ ਮੈਂ ਰਾਖੇ।
ਕਹਿੰਦਾ ਅੱਛਾ, ਬੋਲਿਆ ਗੰਗੂ ਕਹਿੰਦਾ ਅੱਛਾ ਆ ਮੇਰੇ ਤੇ ਉਪਕਾਰ ਕਰਨ ਲੱਗੇ ਜੇ, ਮੈਂ ਤੁਹਾਨੂੰ ਮਰਦਿਆਂ ਨੂੰ ਰੱਖਿਆ, ਸਿਪਾਹੀ ਤੁਹਾਨੂੰ ਲੱਭਦੇ ਫਿਰਦੇ, ਤੁਹਾਨੂੰ ਪਕੜਨ ਵਾਸਤੇ ਫੌਜਾਂ ਇੱਧਰ ਉੱਧਰ ਤੁਰੀਆਂ ਫਿਰਦੀਆਂ ਨੇ, ਤੇ ਮੈਂ ਤੁਹਾਨੂੰ ਮਰਦਿਆਂ ਨੂੰ ਘਰ ਰੱਖਿਆ ਤੇ ਤੁਸੀਂ ਮੈਨੂੰ ਆਹ ਸਿਲਾ ਦੇਣ ਲੱਗੇ ਜੇ, ਮੈਨੂੰ ਆਹ ਮੇਰੇ ਤੇ ਗੁਣ ਕਰਨ ਲੱਗੇ ਜੇ ਵੀ ਮੇਰੇ ਤੇ ਚੋਰੀ ਮੜਨ ਲੱਗੇ ਹੋ।
ਪਾਤਸ਼ਾਹੀ ਨਵ ਰੰਗ ਕੀ ਨਹ ਦੂਸ਼ਣ ਲਾਵੋ।
ਔਰੰਗਜ਼ੇਬ ਬਾਦਸ਼ਾਹ ਦੀ ਪਾਤਸ਼ਾਹੀ ਆ, ਮੇਰੇ ਤੇ ਦੂਸ਼ਣ ਨਾ ਲਾਵੋ, ਮੈਨੂੰ ਚੋਰ ਨਾ ਬਣਾਓ। ਮੈਂ ਪਹਿਲਾਂ ਹੀ ਕਹਿਤਾ ਸੀ ਮਾਤਾ ਨੂੰ ਵੀ ਸਾਡੇ ਪਿੰਡ ਚੋਰ ਵਸਦੇ, ਆਪਣਾ ਸਮਾਨ ਸੰਭਾਲ ਕੇ ਰੱਖਿਓ, ਤੇ ਹੁਣ ਮੇਰੇ ਤੇ ਦੋਸ਼ ਲਾਣ ਲੱਗੇ, ਔਰੰਗਜ਼ੇਬ ਦੀ ਬਾਦਸ਼ਾਹੀ ਆ, ਇਸ ਗੱਲ ਦਾ ਖਿਆਲ ਕਰੋ।
ਆਨ ਕਹਾਂਗੇ ਤੁਰਤ ਹੀ ਮੁਝ ਚੋਰ ਬਣਾਵੋ।
ਮੈਨੂੰ ਚੋਰ ਬਣਾਉਂਦੇ ਜੇ ਮੈਂ ਮਾੜਾ ਜਿਹਾ ਇਸ਼ਾਰਾ ਕਰਦਿਆਂ ਸਿਪਾਹੀ ਆ ਕੇ ਤੁਹਾਨੂੰ ਜਿਉਂਦਿਆਂ ਨੂੰ ਫੜ ਲੈਣਗੇ, ਘਰ ਬੈਠਿਆਂ ਨੂੰ ਗ੍ਰਿਫਤਾਰ ਕਰ ਲੈਣਗੇ।
ਕਿਆ ਫਲ ਆਗੇ ਕਰੋਗੇ, ਮੈਂ ਜੀਅਤ ਬਚਾਏ।
ਕਹਿੰਦਾ ਮੈਂ ਤੁਹਾਨੂੰ ਜਿਉਂਦਿਆਂ ਨੂੰ ਬਚਾਇਆ, ਤੁਹਾਡੀ ਰਾਖੀ ਕੀਤੀ, ਆਪਣੇ ਘਰ ਚ ਤੁਹਾਨੂੰ ਪਨਾਹ ਦਿੱਤੀ ਹੈ, ਦੁਸ਼ਮਣਾਂ ਦਾ ਮੈਂ ਡਰ ਨਹੀਂ ਮੰਨਿਆ, ਤੁਸੀਂ ਮੇਰਾ ਅੱਗੇ ਤਾਂ ਕੀ ਭਲਾ ਕਰਨਾ ਸੀ, ਤੁਸੀਂ ਤਾਂ ਇੱਥੇ ਮੈਨੂੰ ਚੋਰ ਬਣਾ ਦਾ, ਇੱਥੇ ਮੇਰੇ ਤੇ ਦੂਸ਼ਣਬਾਜ਼ੀ ਕਰ ਦਿੱਤੀ ਹੈ।
ਅਬ ਮੁਝ ਕੋ ਇਤਬਾਰ ਨਹਿ ਨਿਕਸੋ ਉਤਲਾਏ,
ਕਹਿੰਦਾ ਬਸ ਹੁਣ ਨੀ ਮੈਂ ਤੁਹਾਡੇ ਤੇ ਯਕੀਨ ਕਰ ਸਕਦਾ, ਨਿਕਲੋ ਇੱਥੋਂ ਮੇਰੇ ਘਰੋਂ, ਹੁਣੇ ਨਿਕਲ ਜੋ ਇੱਥੋਂ, ਮੈਂ ਆਪਣੇ ਘਰ ਨਹੀਂ ਤੁਹਾਨੂੰ ਟਿਕਣ ਦੇਣਾ। ਇੱਥੋਂ ਤੱਕ ਕਿ ਨੀਚ ਗੁਰੂ ਘਰ ਦਾ ਲੰਗਰ ਖਾਂਦਾ ਰਿਹਾ, ਮਸੰਦ ਵੀ ਰਿਹਾ ਗੁਰੂ ਘਰ ਦਾ, ਵੇਖੋ ਨਮਕ ਹਰਾਮੀ ਕਿਰਤ ਘਣ ਬਿਰਤੀ, ਕਹਿੰਦਾ ਨਿਕਲ ਜੋ ਹੁਣੇ ਇੱਥੋਂ ਸਾਡੇ ਘਰ ਦੇ ਵਿੱਚੋਂ, ਮੈਂ ਨੀ ਤੁਹਾਨੂੰ ਇੱਕ ਪਲ ਵੀ ਰੱਖਣਾ।
ਸੁਣਹਿ ਜੇ ਨਰ ਗੁਰ ਮਾਤ ਹੈ ਇਨ ਘਰ ਮੈਂ ਰਾਖੇ,
ਜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਦੀ ਮਾਤਾ ਤੇ ਗੁਰੂ ਜੀ ਦੇ ਬੱਚਿਆਂ ਨੂੰ ਗੰਗੂ ਬ੍ਰਾਹਮਣ ਨੇ ਆਪਣੇ ਘਰ ਰੱਖਿਆ,
ਤਬੈ ਤੁਰਕ ਦੇ ਕੈਦ ਕਰ ਗੁਰ ਪਰ ਬਹੁ ਮਾਖੇ,
ਤੁਰਕ ਆ ਕੇ ਮੈਨੂੰ ਫੜ ਕੇ ਕੈਦ ਕਰਨਗੇ, ਮੈਨੂੰ ਸਜ਼ਾ ਦੇਣਗੇ, ਦੰਡ ਦੇਣਗੇ, ਮੈਨੂੰ ਕੀ ਲਾਭ ਹੋਇਆ, ਨਾਲੇ ਮੈਨੂੰ ਚੋਰ ਬਣਾ ਦਾ, ਨਾਲੇ ਮੈਂ ਤੁਰਕਾਂ ਦੀ ਸਜ਼ਾ ਭੋਗਾ।
ਤੁਵ ਨੰਦਨ ਮਾਰੇ ਕਨੇ ਨਹਿ ਕਰੀ ਭਲਾਈ,
ਬੋਲਦਾ ਬੋਲਦਾ ਮਾਤਾ ਕੋਲ ਆ ਗਿਆ, ਕਹਿੰਦਾ ਮਾਤਾ ਤੇਰੇ ਪੁੱਤਰ ਨੇ ਚੰਗਾ ਕੰਮ ਥੋੜੀ ਕੀਤਾ, ਕਿੰਨੇ ਤੁਰਕ ਮਾਰੇ ਆਨੰਦਪੁਰ ਸਾਹਿਬ ਚਮਕੌਰ ਦੇ ਜੰਗ ਵਿੱਚ, ਉਹਨੇ ਹਜ਼ਾਰਾਂ ਲੱਖਾਂ ਤੁਰਕ ਮਾਰ ਦਿੱਤੇ, ਕੋਈ ਚੰਗਾ ਕੰਮ ਨਹੀਂ ਕੀਤਾ ਤੇਰੇ ਪੁੱਤ ਨੇ।
ਜੀਤਿਓ ਚਹਿ ਬਾਦਸ਼ਾਹ ਸੋ ਨਿਤ ਧੂਮ ਉਠਾਈ,
ਰੋਜ਼ ਧੂਮ ਉਹਨੇ ਉਠਾਈ ਹੋਈ ਆ, ਜੰਗ ਛੇੜਿਆ ਹੋਇਆ, ਦਿਨ ਰਾਤ ਜੰਗ ਹੀ ਜੰਗ, ਜੰਗ ਹੀ ਜੰਗ ਕਰਦੇ ਰਹੇ, ਤੇ ਤੁਰਕਾਂ ਦੇ ਨਾਲ ਔਰੰਗਜ਼ੇਬ ਦੇ ਨਾਲ ਵੈਰ ਵਿਰੋਧ ਪਾਇਆ ਹੋਇਆ, ਭਲਾ ਏਡੇ ਵੱਡੇ ਬਾਦਸ਼ਾਹ ਨਾਲ ਲੜ ਕੇ ਉਹ ਜਿੱਤ ਸਕਦੇ ਆ, ਇਹ ਕਦੇ ਨਹੀਂ ਸੀ ਜਿੱਤ ਸਕਦੇ।
ਮੈਂ ਜੋ ਉਤਾਰੇ ਆਨ ਕਰ ਲਾਇਸ ਤੋ ਚੋਰੀ,
ਤੇ ਮਾਤਾ ਮੈਂ ਤੁਹਾਡੇ ਤੇ ਅਹਿਸਾਨ ਕੀਤਾ, ਇਹੋ ਜੇ ਸਮੇਂ ਮੈਂ ਤੁਹਾਨੂੰ ਆਪਣੇ ਘਰ ਲਿਆ ਕੇ ਉਤਾਰਿਆ, ਤੇ ਤੁਸੀਂ ਉਲਟਾ ਮੇਰੇ ਤੇ ਚੋਰੀ ਮੜਤੀ ਆ, ਵੀ ਮੈਂ ਤੁਹਾਡੀ ਖੁਰਜੀ ਚੋਰੀ ਕੀਤੀ ਹੈ।
ਕਿਉਂ ਨਾ ਜਾਹੋ ਜਿਤ ਕੋ ਚਹੋ ਅਬਲੋ ਬਿਤ ਥੋਰੀ,
ਹਾਲੇ ਕੋਈ ਬਹੁਤਾ ਸਮਾਂ ਨਹੀਂ ਬੀਤਿਆ ਮਾਤਾ, ਕਿਉਂ ਨੀ ਮੇਰੇ ਘਰੋਂ ਤੁਰ ਜਾਂਦੇ ਤੁਸੀਂ, ਜਿੱਧਰ ਤੁਹਾਡਾ ਦਿਲ ਕਰੇ ਜਿੱਧਰ ਮੂੰਹ ਕਰੋ ਤੇ ਨਿਕਲ ਜੋ ਮੇਰੇ ਘਰੋਂ, ਕਿਉਂ ਨੀ ਚਲੇ ਜਾਂਦੇ।
ਉੱਚੀ ਧੁਨ ਤੇ ਬੋਲ ਪਾ ਬਹੁ ਨਰਨ ਸੁਣਾਵੇ,
ਜਾਣ ਜਾਣ ਕੇ ਨਾ ਉੱਚਾ ਉੱਚਾ ਬੋਲਦਾ, ਗੰਗੂ ਵੀ ਆਂਢੀ ਗੁਆਂਢੀ ਵੀ ਸੁਣਨ, ਜਾਣ ਬੁੱਝ ਕੇ ਉੱਚਾ ਬੋਲਦਾ ਵੀ ਆਲੇ ਦੁਆਲੇ ਦੇ ਲੋਕਾਂ ਦੇ ਕੰਨਾਂ ਵਿੱਚ ਵੀ ਆਵਾਜ਼ ਪਵੇ।
ਪੋਤਰ ਸੰਗ ਲੈ ਮਾਤ ਗੁਰ ਕਿਤ ਡਰਤ ਭਲਾਵੇ,
ਤੇ ਮਾਤਾਂ ਡਰ ਜਾਏਗੀ ਵੀ ਜਦੋਂ ਮੈਂ ਰੌਲਾ ਪਾਵਾਂਗਾ ਲੋਕ ਆਵਣਗੇ, ਤੇ ਮਾਤਾ ਆਪੇ ਆਪਣੇ ਪੋਤਰਿਆਂ ਨੂੰ ਲੈ ਕੇ ਰਾਤੋ ਰਾਤ ਇੱਥੋਂ ਕਿਤੇ ਡਰਦੀ ਮਾਰੀ ਚਲੀ ਜਾਏਗੀ, ਇਸ ਕਰਕੇ ਗੰਗੂ ਉੱਚੀ ਉੱਚੀ ਬੋਲਦਾ।
ਤਉ ਕੂਰ ਨਹਿ ਰਹਿ ਸਕਿਓ ਚਹਿ ਦਿਓ ਗਹਾਈ,
ਫਿਰ ਵੀ ਪਾਪੀ ਕੋਲ ਰਿਹਾ ਨੀ ਗਿਆ, ਇਹਨੇ ਸੋਚਿਆ ਵੀ ਮੈਂ ਫੜਾ ਹੀ ਦਿਆਂ ਇਹਨਾਂ ਨੂੰ, ਖੁਰਜੀ ਤਾਂ ਲੈ ਹੀ ਲਈ ਆ, ਇਹਨਾਂ ਨੂੰ ਫੜਾਉਣ ਦਾ ਇਨਾਮ ਵੱਖਰਾ ਮਿਲੇਗਾ, ਲਾਲਚੀ ਬੰਦਾ ਸੀ, ਲੋਭੀ ਬੰਦੇ ਦਾ ਧਰਮ ਨਹੀਂ ਹੁੰਦਾ, ਲੋਭੀ ਬੰਦਾ ਜਦੋਂ ਲੋਭ ਆ ਗਿਆ ਉਹਦੇ ਸਾਰੇ ਗੁਣ ਸਾਰਾ ਧਰਮ ਨਸ਼ਟ ਹੋ ਜਾਂਦਾ। ਤੋ ਪਾਪੀ ਨੇ ਕੇਵਲ ਉਹ ਖੁਰਜੀ ਤੱਕ ਹੀ ਸੀਮਤ ਨਹੀਂ ਰਿਹਾ, ਚਲੋ ਉਹ ਹੀ ਰੱਖ ਲੈਂਦਾ, ਫਿਰ ਸੋਚਿਆ ਵੀ ਕਿਉਂ ਨਾ ਫੜਾ ਦਿਆਂ ਇਹਨਾਂ ਨੂੰ, ਫੜਾ ਕੇ ਹੋਰ ਇਨਾਮ ਮਿਲੇਗਾ।
ਸਭ ਦਿਨਾਰਨ ਕੋ ਰੱਖੋ ਕੋ ਨਹਿ ਨਾ ਲਖਾਈ,
ਨਾਲੇ ਸਾਰੀਆਂ ਸ਼ਰਫੀਆਂ ਰੱਖ ਲਾਂਗਾ, ਇਹਨਾਂ ਨੂੰ ਫੜਾ ਦਿਆਂਗਾ, ਤੇ ਕਿਸੇ ਨੂੰ ਕੰਨੋ ਕੰਨੀ ਖਬਰ ਵੀ ਨਹੀਂ ਹੋਣ ਲੱਗੀ, ਜੇ ਇਹਨਾਂ ਨੂੰ ਛੱਡਤਾ ਇਹਨਾਂ ਨੇ ਮੁੜ ਕੇ ਫਿਰ ਮੰਗਣੀਆਂ ਮੇਰੇ ਕੋਲੋਂ, ਜੇ ਫੜਾ ਦਿਆਂਗਾ ਇਹਨਾਂ ਨੂੰ ਤੇ ਫਿਰ ਕੌਣ ਮੰਗੇਗਾ ਮੇਰੇ ਕੋਲੋਂ ਅਸ਼ਰਫੀਆਂ।
ਉੱਚੇ ਬੋਲਤ ਗ੍ਰਾਮ ਮਹਿ ਗਮਨਿਓ ਸਹਸਾਈ,
ਉੱਚਾ ਬੋਲਦਾ ਬੋਲਦਾ ਨਾ ਬੋਲ ਕਬੋਲ ਬੋਲਦਾ ਗੰਗੂ ਬਾਹਮਣ ਆਪਣੇ ਪਿੰਡ ਦੇ ਵਿੱਚ ਵਿਚਰਦਾ ਗਲੀ ਚ ਜਾ ਰਿਹਾ,
ਜਹਾਂ ਚੌਧਰੀ ਕੋ ਸਦਨ ਤਹਿ ਜਾਏ ਜਨਾਈ,
ਇਹਦੇ ਪਿੰਡ ਖੇੜੀ ਦਾ ਜਿਹੜਾ ਚੌਧਰੀ ਸੀ ਉੱਥੇ ਗਿਆ ਤੇ ਉੱਥੇ ਜਾ ਕੇ ਇਹਨੇ ਸਾਰੀ ਗੱਲਬਾਤ ਸੁਣਾਈ, ਦੱਸਿਆ ਗੁਰੂ ਜੀ ਦੇ ਮਾਤਾ ਜੀ ਤੇ ਸਾਹਿਬਜ਼ਾਦੇ ਮੇਰੇ ਘਰ ਹਨ,
ਤਿਸਕੋ ਲੈ ਕਰ ਸੰਗ ਮਹਿ ਗਿਣਤੀ ਇਮਕੀਨੀ,
ਉਹਨੂੰ ਨਾਲ ਲੈ ਕੇ ਨੇ ਬੇਨਤੀ ਕੀਤੀ,
ਚਲੋ ਬਤਾਵੇ ਹੈ ਮੋਰਿੰਡੇ ਸਭ ਭੇਵ ਜੋ ਚੀਨੀ,
ਮੋਰਿੰਡੇ ਥਾਣਾ ਪੈਂਦਾ ਸੀ ਇਹਨਾਂ ਨੂੰ, ਮੋਰਿੰਡੇ ਦੋ ਰੰਗੜ ਰਹਿੰਦੇ ਸੀ ਜਾਨੀ ਖਾਂ ਤੇ ਮਾਨੀ ਖਾਂ, ਉਹਨਾਂ ਦੇ ਕੋਲ ਜਾ ਕੇ ਕਹਿੰਦਾ ਆਪਾਂ ਖਬਰ ਦੇਈਏ ਤੇ ਗੁਰੂ ਦੇ ਬੱਚੇ ਤੇ ਮਾਤਾ ਫੜਾ ਕੇ ਇਨਾਮ ਲਈਏ।
ਲੈ ਇਨਾਮ ਤਨ ਤੁਰਕ ਤੇ ਦੇ ਬਹੁ ਵਡਿਆਈ,
ਕਹਿੰਦਾ ਨਾਲੇ ਉਹ ਆਪਾਂ ਨੂੰ ਵਡਿਆਈ ਦੇਵੇਗਾ, ਸਾਨੂੰ ਸਤਿਕਾਰ ਦੇਣਗੇ, ਨਾਲੇ ਰੁਪਈਏ ਪੈਸੇ ਦੇਣਗੇ।
ਗੁਰ ਅਰ ਕੀ ਮਾਤਾ ਤਨ ਜਗ ਹੈ ਹਰ ਖਾਈ,
ਕਹਿੰਦੇ ਨਾਲੇ ਖੁਸ਼ ਹੋਵੇਗਾ ਬਾਦਸ਼ਾਹ ਵੀ ਸਾਡੇ ਤੇ ਹੋ ਸਕਦਾ, ਔਰੰਗਜ਼ੇਬ ਵੀ ਸਾਡੇ ਤੇ ਪ੍ਰਸੰਨ ਹੋਵੇ ਤੇ ਉਹ ਵੀ ਸਾਨੂੰ ਇਨਾਮ ਦੇ ਦੇਵੇ।
ਇਮ ਸਲਾਹ ਦੋਨੋਂ ਕਰੀ ਤੂਰਨ ਤਬ ਤਾਏ,
ਇਹਦਾ ਗੰਗੂ ਬਾਹਮਣ ਤੇ ਪਿੰਡ ਦੇ ਚੌਧਰੀ ਨੇ ਰਲ ਕੇ ਸਲਾਹ ਕੀਤੀ ਤੇ ਉਸੇ ਵਕਤ ਤੇ ਮੁਰਿੰਡੇ ਚਲੇ ਗਏ ਰੰਗੜਾਂ ਕੋਲ।
ਤਹਿ ਸੈਨਾ ਕੁਛ ਤੁਰਕ ਕੀ ਖੋਜਨ ਹਿਤ ਆਏ,
ਉੱਥੇ ਤੁਰਕਾਂ ਦੀ ਸੈਨਾ ਵੀ ਲੱਭਦੀ ਫਿਰਦੀ ਸੀ ਗੁਰੂ ਸਾਹਿਬ ਨੂੰ, ਉਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਭਾਲਦੀ ਸੀ।
ਗ੍ਰਾਮ ਮੁਰਿੰਡੇ ਪਹੁੰਚ ਕੇ ਦੋਨੋਂ ਅਗਵੰਤੇ,
ਦੋਵੇਂ ਪਾਪੀ ਮੁਰਿੰਡੇ ਸ਼ਹਿਰ ਦੇ ਵਿੱਚ ਪਹੁੰਚ ਗਏ।
ਸੈਨਪਤੀ ਕੇ ਨਿਕਟ ਗਏ ਹਿਤ ਕਹਿਣ ਬਿਰਤੰਤੇ,
ਉਹਨਾਂ ਸੈਨਾਪਤੀਆਂ ਦੇ ਕੋਲ ਆ ਗਏ ਬਿਰਤਾਂਤ ਦੱਸਣ ਲਈ।
ਸੁਣੋ ਮੀਆਂ ਜੀ ਬਖਸ਼ੀਏ ਕੁਛ ਹਮੈ ਇਨਾਮਾਂ,
ਜਾਂਦਿਆਂ ਪਹਿਲਾਂ ਕਹਿੰਦਾ ਮੀਆਂ ਜੀ ਸਾਨੂੰ ਕੋਈ ਇਨਾਮ ਬਖਸ਼ੋ, ਅਸੀਂ ਤੁਹਾਡੇ ਲਈ ਬੜੀ ਵਧੀਆ ਖਬਰ ਲੈ ਕੇ ਆਏ ਹਾਂ।
ਗੁਰ ਕੀ ਮਾਤਾ ਪੁੱਤਰ ਦ੍ਵੈ ਲਿਆਏ ਨਿਜ ਧਾਮਾ,
ਗੁਰੂ ਜੀ ਦੀ ਮਾਤਾ ਤੇ ਗੁਰੂ ਜੀ ਦੇ ਦੋਵੇਂ ਛੋਟੇ ਪੁੱਤਰ ਉਹ ਮੈਂ ਆਪਣੇ ਘਰ ਲੈ ਕੇ ਆਇਆ ਤੇ ਇਸ ਵੇਲੇ ਮੇਰੇ ਘਰ ਵਿੱਚ ਹੀ ਹਨ।
ਚਲੋ ਆਪ ਗਹਿ ਲੀਜੀਏ ਨਹ ਦੇਰ ਕਰੀਜੈ,
ਨਵਾਬ ਸਾਹਿਬ ਚਲੋ ਮੀਆਂ ਜੀ ਮੇਰੇ ਨਾਲ ਚਲੋ ਤੇ ਚੱਲ ਕੇ ਮਾਤਾ ਨੂੰ ਤੇ ਗੁਰੂ ਦੇ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਆਓ।
ਹਜ਼ਰਤ ਟਿਗਲੇ ਪਹੁੰਚੀਏ ਤਹ ਬਖਸ਼ਿਸ਼ ਲੀਜੈ,
ਬਾਦਸ਼ਾਹ ਕੋਲ ਲੈ ਕੇ ਹਾਜ਼ਰ ਹੋਵੋ। ਜਦੋਂ ਤੁਸੀਂ ਬਾਦਸ਼ਾਹ ਕੋਲ ਜਾਓਗੇ ਬਾਦਸ਼ਾਹ ਤੁਹਾਡੇ ਤੇ ਪ੍ਰਸੰਨ ਹੋ ਕੇ ਤੁਹਾਨੂੰ ਬਖਸ਼ਿਸ਼ ਦੇਵੇਗਾ ਤੇ ਇਸ ਕਰਕੇ ਸਾਨੂੰ ਪਹਿਲਾਂ ਹੀ ਕੋਈ ਨਾ ਕੋਈ ਇਨਾਮ ਬਖਸ਼ ਦਿਓ, ਅਸੀਂ ਤੁਹਾਡੇ ਲਈ ਏਡਾ ਵੱਡਾ ਕਾਰਜ ਕਰਨ ਲੱਗੇ ਹਾਂ।
ਸੁਨਦ ਚਮੂ ਹੈ ਜ਼ੀਨ ਤਰ ਗਮਨੇ ਉਤਲਾਏ,
ਇਹ ਸੁਣਦਿਆਂ ਉਹਨਾਂ ਨੇ ਉਸੇ ਵੇਲੇ ਘੋੜਿਆਂ ਤੇ ਕਾਠੀਆਂ ਪਾਈਆਂ, ਮੁਰਿੰਡਿਓ ਚੱਲਿਆ, ਜਾਨੀ ਮਾਨੀ ਦੋਵੇਂ ਰੰਗੜ ਆਪਣੇ ਸਿਪਾਹੀ ਨਾਲ ਲੈ ਲਏ।
ਪੋਈਏ ਪਾਇਲ ਭਾਵ ਤੇ ਤੂਰਨ ਚੱਲ ਆਏ,
ਇਹਨਾਂ ਨੇ ਘੋੜੇ ਪੋਈਏ ਪਾਏ ਤੇ ਬੜੀ ਤੇਜ਼ੀ ਨਾਲ ਕਾਹਲੀ ਨਾਲ ਚੱਲਦਿਆਂ ਚੱਲਦਿਆਂ ਆ ਗਏ ਗੰਗੂ ਦੇ ਘਰ।
ਸੁਣੋ ਗੁਰੂ ਜੀ ਮਾਤ ਜੁੱਤ ਦੋ ਸਾਹਿਬ ਜ਼ਾਦੇ,
ਨੂਰਾ ਦੱਸਦਾ ਹੈ ਸਤਿਗੁਰੂ ਜੀ ਫਿਰ ਇਉਂ ਗੁਰੂ ਸਾਹਿਬ ਜੀ ਆਪ ਜੀ ਦੇ ਦੋਨੋਂ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਦੇ ਸਮੇਤ
ਚੰਦਨ ਲਏ ਚੜਾਏ ਤਬ ਮੂਰਖ ਕਰ ਬਾਦੇ,
ਉਹਨਾਂ ਮੂਰਖਾਂ ਨੇ ਇਹੋ ਜਿਹਾ ਬਾਦ ਕਰਕੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੇ ਘਰੋਂ ਗ੍ਰਿਫਤਾਰ ਕਰ ਲਿਆ। ਕਈ ਦੱਸਦੇ ਆ ਦੁੰਨਾ ਸਿੰਘ ਢੂਰੀਏ ਨੇ ਲਿਖਿਆ ਵੀ ਬੋਰੀਆਂ ਚ ਪਾ ਕੇ ਸਾਹਿਬਜ਼ਾਦਿਆਂ ਨੂੰ ਉੱਤੋਂ ਬੰਨ ਲਈਆਂ ਤੇ ਮਾਤਾ ਜੀ ਦੇ ਸਰੀਰ ਤੇ ਬੇੜੀਆਂ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਰੱਥ ਤੇ ਚਾੜ ਲਿਆ।
ਪੁਰ ਸਿਰੰਦ ਕੋ ਲੈ ਗਏ ਮਗ ਉਲੰਘਿਓ ਸਾਰਾ,
ਪਹਿਲਾਂ ਇੱਕ ਰਾਤ ਉਹਨਾਂ ਨੇ ਲਿਆ ਕੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਰੱਖਿਆ ਕੋਤਵਾਲੀ ਚ, ਅੱਜ ਵੀ ਉੱਥੇ ਗੁਰੂ ਘਰ ਹੈ, ਉਹ ਕੋਤਵਾਲੀ ਪੁਰਾਣੀ ਇਮਾਰਤ ਉੱਥੇ ਬਣੀ ਹੋਈ ਹੈ, ਸੰਗਤਾਂ ਦਰਸ਼ਨ ਕਰਦੀਆਂ, ਕਿਤੇ ਕਿਤੇ ਟਾਵੀਆਂ ਟਾਵੀਆਂ ਹੀ ਪੁਰਾਣੀਆਂ ਇਮਾਰਤਾਂ ਰਹਿ ਗਈਆਂ ਜਿਹੜੀਆਂ ਹੁਣ ਕਿਤੇ ਸੰਭਲੀਆਂ ਮਿਲ ਜਾਂਦੀਆਂ ਹਨ, ਨਹੀਂ ਤਾਂ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਜੋ ਸਾਡੇ ਵਡੇਰਿਆਂ ਬਣਾਈਆਂ ਸਨ ਉਹ ਤਕਰੀਬਨ ਸਮਾਪਤ ਹੀ ਹੋ ਚੁੱਕੀਆਂ ਹਨ, ਬਹੁਤ ਸਾਰੀਆਂ ਇਤਿਹਾਸਕ ਨਿਸ਼ਾਨੀਆਂ ਸਮਾਪਤ ਹੋ ਚੁੱਕੀਆਂ ਹਨ, ਕਿਤੇ ਕਿਤੇ ਜੇ ਕੋਈ ਟਾਵੀਂ ਜਗ੍ਹਾ ਰਹਿ ਗਈ ਹੈ ਤਾਂ ਉਹ ਸਿੱਖਾਂ ਨੂੰ ਸੰਭਾਲ ਕੇ ਰੱਖਣੀ ਚਾਹੀਏ ਤਾਂ ਜੋ ਆਉਣ ਵਾਲੇ ਸਮੇਂ 'ਚ ਅਸੀਂ ਆਪਣੀਆਂ ਪੀੜ੍ਹੀਆਂ ਤਾਈਂ ਆਪਣਾ ਇਤਿਹਾਸ ਪਹੁੰਚਦਾ ਕਰ ਸਕੀਏ। ਇਤਿਹਾਸ ਇਕੱਲਾ ਲਿਖਤਾਂ ਵਿੱਚ ਪੇਸ਼ ਨਹੀਂ ਹੁੰਦਾ, ਇਤਿਹਾਸ ਦਾ ਮਤਲਬ ਸਾਡੀਆਂ ਇਤਿਹਾਸਕ ਥਾਵਾਂ, ਸਾਡੀਆਂ ਇਤਿਹਾਸਕ ਨਿਸ਼ਾਨੀਆਂ, ਸਾਡੀਆਂ ਇਤਿਹਾਸਕ ਵਿਰਾਸਤਾਂ, ਉਹਨਾਂ ਨੂੰ ਸੰਭਾਲ ਕੇ ਆਪਣੀਆਂ ਅਗਲੀਆਂ ਨਸਲਾਂ ਤੱਕ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਣਾ ਇਹ ਸਾਡਾ ਸਾਰਿਆਂ ਦਾ ਕਰਤੱਵ ਬਣਦਾ, ਫਰਜ਼ ਬਣਦਾ ਹੈ। ਤੋ ਜੋ ਪਹਿਲਾਂ ਹੋ ਗਿਆ ਸੋ ਹੋ ਗਿਆ, ਹੁਣ ਉਹਦੇ 'ਤੇ ਤਾਂ ਆਪਾਂ ਕੁਝ ਕਰ ਨਹੀਂ ਸਕਦੇ। ਜਿਹੜੀਆਂ ਢਾਠੀ ਗਈਆਂ ਇਮਾਰਤਾਂ ਪਿੱਛੇ ਸਮਾਪਤੀ ਕਰ ਦਿੱਤੀਆਂ, ਉਹਨਾਂ ਥਾਵਾਂ 'ਤੇ ਨਵੀਆਂ ਇਮਾਰਤਾਂ ਬਣ ਗਈਆਂ, ਉਹ ਤਾਂ ਹੁਣ ਹੋ ਨਹੀਂ ਸਕਦਾ ਕੁਝ ਉਹਨਾਂ ਦਾ, ਪਰ ਹਾਂ ਜਿਹੜੀਆਂ ਕੁਝ ਰਹਿ ਗਈਆਂ ਹਨ ਪੁਰਾਤਨ ਕੋਈ ਦਰਖਤ ਰਹਿ ਗਏ ਨੇ ਗੁਰੂ ਸਾਹਿਬਾਂ ਦੇ ਸਮਿਆਂ ਦੇ, ਜਾਂ ਪੁਰਾਤਨ ਕੋਈ ਇਮਾਰਤਾਂ ਰਹਿ ਗਈਆਂ ਨੇ ਜਾਂ ਕੋਈ ਗੁਰੂ ਸਾਹਿਬਾਂ ਦੀਆਂ ਪੁਰਾਤਨ ਇਤਿਹਾਸਕ ਨਿਸ਼ਾਨੀਆਂ ਨੇ, ਮਹਾਰਾਜ ਜੀ ਦੇ ਜੋੜੇ ਨੇ, ਸਤਿਗੁਰਾਂ ਦੇ ਸ਼ਸਤਰ ਨੇ, ਸਤਿਗੁਰਾਂ ਦੇ ਹੱਥਾਂ ਦੇ ਲਿਖੇ ਹੁਕਮਨਾਮੇ ਨੇ, ਸਤਿਗੁਰੂ ਜੀ ਦੇ ਸਮੇਂ ਦੀਆਂ ਲਿਖੀਆਂ ਹੱਥ ਲਿਖਤ ਬੀੜਾਂ ਨੇ, ਹੱਥ ਲਿਖਤ ਪੋਥੀਆਂ ਨੇ, ਉਹ ਸਾਨੂੰ ਸਾਰਾ ਕੁਝ ਸਾਂਭ ਕੇ ਰੱਖਣਾ ਚਾਹੀਦਾ ਹੈ। ਬਹੁਤ ਲੰਮੇ ਸਮੇਂ ਤੋਂ ਜਿਹੜੀਆਂ ਹੱਥ ਲਿਖਤ ਨਿਸ਼ਾਨੀਆਂ ਸਨ, ਸਾਡੀਆਂ ਹੱਥ ਲਿਖਤ ਬੀੜਾਂ ਸਨ, ਹੱਥ ਲਿਖਤ ਪੋਥੀਆਂ ਸਨ, ਸੰਗਤਾਂ ਦੇ ਘਰਾਂ 'ਚ ਹੁੰਦੀਆਂ ਸੀ। ਬਜ਼ੁਰਗਾਂ ਦੇ ਸਮੇਂ ਤੋਂ ਲੋਕਾਂ ਦੇ ਅਣਭੋਲ ਪੁਣੇ ਵਿੱਚ ਉਹਨਾਂ ਨੇ ਕੀ ਕੀਤਾ, ਉਹ ਜਾ ਕੇ ਕਿਤੇ ਨਾ ਕਿਤੇ ਅੰਗੀਠਿਆਂ ਵਿੱਚ ਜਾ ਕੇ ਉਹ ਚੀਜ਼ਾਂ ਅਖੇ ਜੀ ਇਹ ਪੁਰਾਣੀਆਂ ਨੇ, ਬਿਰਧ ਹੋ ਗਈਆਂ ਨੇ, ਅਤੇ ਉਹਨਾਂ ਨੂੰ ਅਗਨ ਭੇਟ ਕਰਕੇ ਸੰਸਕਾਰ ਕਰ ਦਿੱਤਾ। ਇਹ ਬਹੁਤ ਮਾੜਾ ਹੋਇਆ। ਹੁਣ ਜੇ ਕਿਸੇ ਦੇ ਘਰ ਵਿੱਚ ਕੋਈ ਪੁਰਾਣੀ ਹੱਥ ਲਿਖਤ ਪੋਥੀ ਹੈ ਜਾਂ ਹੱਥ ਲਿਖਤ ਸਰੂਪ ਹੈ ਜਾਂ ਪੱਥਰ ਦੇ ਛਾਪੇ ਦੇ ਲਿਖਤਾਂ ਹਨ, ਉਹ ਹਰ ਇੱਕ ਸਿੱਖ ਨੂੰ ਆਪਣੇ ਘਰਾਂ ਵਿੱਚ, ਜਿੱਥੇ ਕਿਸੇ ਗੁਰੂ ਘਰ ਵਿੱਚ ਹੈ, ਤਾਂ ਉਹਨੂੰ ਪੂਰਨ ਤੌਰ 'ਤੇ ਸੰਭਾਲ ਕੇ ਰੱਖਣਾ ਚਾਹੀਏ। ਜੇ ਕੋਈ ਕੀੜਾ ਵਗੈਰਾ ਲੱਗਦਾ ਹੈ ਤਾਂ ਉਹਦੇ ਟ੍ਰੀਟਮੈਂਟ ਅੱਜ ਕੱਲ੍ਹ ਹੋ ਜਾਂਦੇ ਹਨ। ਪੁਰਾਣੀਆਂ ਬੀੜਾਂ ਜਿਹੜੀਆਂ ਉਹ ਸੰਭਾਲ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਟ੍ਰੀਟਮੈਂਟ ਕਰਦੇ ਹੈ। ਅੱਜ ਕੱਲ੍ਹ ਇਹੋ ਜਿਹਾ ਪੇਪਰ ਆ ਗਿਆ, ਉੱਤੇ ਲਾ ਦਿੰਦੇ ਪੁਰਾਣੇ ਕਾਗਜ਼ਾਂ 'ਤੇ, ਅਤੇ ਉਹ ਵਿੱਚੇ ਹੀ ਜਜ਼ਬ ਹੋ ਜਾਂਦਾ, ਅਤੇ ਤਕਰੀਬਨ 100-100 ਸਾਲ, 200-200 ਸਾਲ ਉਹਨਾਂ ਬੀੜਾਂ ਦੀ, ਉਹਨਾਂ ਹੱਥ ਲਿਖਤ ਸਰੂਪਾਂ ਦੀ ਉਮਰ ਹੋਰ ਵੱਧ ਜਾਂਦੀ ਹੈ। ਬਹੁਤ ਥਾਵਾਂ 'ਤੇ ਐਸੀ ਮਰਿਆਦਾ ਚੱਲ ਵੀ ਰਹੀ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਕੁਝ ਪੁਰਾਤਨ ਸਰੂਪ ਜਿਹੜੇ ਨੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਹੋਰ ਵੀ ਬਹੁਤ ਥਾਵਾਂ 'ਤੇ ਡਿਜੀਟਲ ਕਰਕੇ ਵੀ ਉਹਨਾਂ ਦੀਆਂ PDF ਵਗੈਰਾ ਬਣਾ ਕੇ ਵੀ ਸਾਂਭੀਆਂ ਜਾ ਰਹੀਆਂ ਨੇ। ਇਹ ਬਹੁਤ ਜ਼ਰੂਰੀ ਹੈ, ਇਹਦੇ ਨਾਲ ਸਾਡੀ ਇਤਿਹਾਸਕਤਾ, ਪ੍ਰਮਾਣਕਤਾ ਜਿਹੜੀ ਆ ਉਹ ਸਾਬਤ ਹੁੰਦੀ ਹੈ। ਅਤੇ ਜੇ ਸਾਰੀਆਂ ਚੀਜ਼ਾਂ ਸਾਡੇ ਕੋਲੋਂ ਅਲੋਪ ਹੋ ਗਈਆਂ, ਆਉਣ ਵਾਲੇ ਸਮੇਂ 'ਚ ਸਾਨੂੰ ਸਾਰੇ ਕੋਈ ਕੋਈ ਕਹਿ ਦੇਵੇ ਵੀ ਤੁਹਾਡੀ ਪ੍ਰਮਾਣਕਤਾ ਕੀ ਹੈ, ਕੋਈ ਪੁਰਾਤਨ ਚੀਜ਼ ਤੁਹਾਡੇ ਕੋਲ ਹੋਵੇ, ਤੇ ਸਾਡੇ ਕੋਲ ਕੋਈ ਜਵਾਬ ਹੀ ਨਾ ਹੋਵੇਗਾ। ਇਸ ਕਰਕੇ ਸਾਨੂੰ ਸਾਂਭਣੀਆਂ ਚਾਹੀਦੀਆਂ ਹਨ। ਖੈਰ, ਉਹ ਕੋਤਵਾਲੀ ਅੱਜ ਵੀ ਹੈ ਜਿੱਥੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਰੱਖਿਆ, ਅਗਲੇ ਦਿਨ ਇਹ ਦੋਵੇਂ ਮਹਾਰਾਜ ਮਾਤਾ ਜੀ ਨੂੰ ਔਰ ਸਾਹਿਬਜ਼ਾਦਿਆਂ ਨੂੰ ਲੈ ਕੇ ਸਰਹੰਦ ਆ ਗਏ।
ਸੂਬਾ ਖਾਨ ਵਜੀਦ ਜਹੈ ਉਤਰੇ ਉਹ ਦਲ ਭਾਰਾ,
ਜਿੱਥੇ ਵਜੀਦਾ ਪਾਪੀ ਉਤਰਿਆ ਹੋਇਆ, ਉਹਦਾ ਬਹੁਤ ਵੱਡਾ ਦਲ, ਬਹੁਤ ਸਾਰੇ ਤੁਰਕ ਉੱਥੇ ਉਤਰੇ ਹੋਏ ਸਨ।
ਤੇਹ ਕੋ ਕਹਿਓ ਨਵਾਬ ਜੀ ਹਮ ਗਹਿ ਕਰ ਲਿਆਏ,
ਇਹਨਾਂ ਨੇ ਜਾ ਕੇ ਦੱਸਿਆ, ਨਵਾਬ ਸਾਹਿਬ ਅਸੀਂ ਗੁਰੂ ਜੀ ਦੇ ਮਾਤਾ ਤੇ ਉਹਨਾਂ ਦੇ ਦੋ ਪੁੱਤਰਾਂ ਨੂੰ ਪਕੜ ਕੇ ਲਿਆਏ ਹਾਂ।
ਗੁਰੂ ਗੋਬਿੰਦ ਸਿੰਘ ਮਾਤ ਹੈ ਦੁਇ ਪੁੱਤਰ ਸੁਹਾਏ,
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਨੇ ਬਿਰਧ ਅਵਸਥਾ ਚ ਤੇ ਉਹਨਾਂ ਦੇ ਛੋਟੇ ਦੋ ਪੁੱਤਰ ਹਨ।
ਨਿਸ਼ਾ ਵਿਖੇ ਆਏ ਚਲੇ ਪਹੁੰਚੇ ਹੋਏ ਪ੍ਰਾਤੀ,
ਕਹਿੰਦੇ ਕੱਲ ਸਵੇਰੇ ਅਸੀਂ ਤੁਹਾਡੇ ਕੋਲ ਇੱਥੇ ਉਹਨਾਂ ਨੂੰ ਪੇਸ਼ ਕਰ ਦੇਵਾਂਗੇ।
ਕਹਿਓ ਨਵਾਬ ਉਤਰੀਏ ਉਤਾਰੀਏ ਜਹ ਬੁਰਜ ਇਕਾਤੀ,
ਉਹਨੇ ਕਿਹਾ ਵੀ ਉਹਨਾਂ ਨੂੰ ਉੱਥੇ ਉਤਾਰੋ ਜਿੱਥੇ ਠੰਡਾ ਬੁਰਜ ਹੈ। ਠੰਡਾ ਬੁਰਜ ਉਹ ਥਾਂ ਜੋ ਗਰਮੀਆਂ ਵਾਸਤੇ ਬਣਾਇਆ ਜਾਂਦਾ। ਤੁਸੀਂ ਵੇਖਿਆ ਹੋਣਾ ਠੰਡੇ ਬੁਰਜ ਦੇ ਨਾਲ ਪਰਲੇ ਪਾਸੇ ਇੱਕ ਚੋਆ ਵਗਦਾ ਹੈ ਬਰਸਾਤੀ, ਉਹ ਪਾਣੀ ਨਾਲ ਭਰ ਜਾਂਦਾ ਤੇ ਠੰਡੀ ਹਵਾ ਆਉਂਦੀ। ਸਿਆਲਾਂ ਵਿੱਚ ਤੇ ਹੱਡਾਂ ਨੂੰ ਚੀਰਨ ਵਾਲੀ ਠੰਡ ਸੀ। ਕਹਿਣ ਲੱਗਾ ਵੀ ਉਸ ਠੰਡੇ ਬੁਰਜ ਵਿੱਚ ਉਹਨਾਂ ਨੂੰ ਰੱਖੋ।
ਰਹਿ ਸਿਪਾਹੀ ਖਰੇ ਤਹਿ ਰੱਖੋ ਤਕਰਾਈ,
ਸਿਪਾਹੀ ਉੱਥੇ ਆਲੇ ਦੁਆਲੇ ਖੜੇ ਕਰ ਦਿਓ ਤੇ ਪੂਰੀ ਤਕੜਾਈ ਰੱਖਣੀ ਹੈ।
ਪੁਰ ਨਰ ਸੁਨ ਸੁਨ ਦੋਰ ਕਰ ਆਵਤ ਸਮੁਦਾਈ,
ਨਗਰ ਨਿਵਾਸੀਆਂ ਨੂੰ ਜਦੋਂ ਪਤਾ ਲੱਗਾ ਸਰਹੰਦ ਵਾਸੀਆਂ ਨੂੰ ਕਿ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਲਿਆਂਦਾ, ਉਹ ਸਾਰੇ ਦੌੜ ਦੌੜ ਕੇ ਭੱਜ ਭੱਜ ਕੇ ਆਉਣ ਲੱਗੇ।
ਦੇਖ ਹੈ ਬੂਜ ਹੈ ਬਿਪਰ ਕੋ ਸਭ ਗਾਰ ਨਿਕਾਰੇ,
ਉਹ ਵੇਖਦੇ ਪੁੱਛਦੇ ਤੇ ਗੰਗੂ ਬਾਹਮਣ ਨੂੰ ਲਾਹਨਤਾਂ ਪਾਉਂਦੇ ਨੇ, ਤਰਕਾਰਾਂ ਪਾਉਂਦੇ ਨੇ।
ਤੇ ਕਤਰੋਹੀ ਕ੍ਰਿਤ ਕਨੀ ਜੜ ਕਿਆ ਲਹਿਓ ਪੁਕਾਰੇ,
ਕਹਿੰਦੇ ਮੂਰਖ ਨੇ ਕਿੱਡਾ ਵੱਡਾ ਧਰੋ ਕੀਤਾ ਹੈ, ਪਹਿਲਾਂ ਛਲ ਕਰਕੇ ਘਰ ਲੈ ਕੇ ਗਿਆ, ਫਿਰ ਘਰੋਂ ਫੜਾ ਦਿੱਤਾ ਇਸ ਨੀਚ ਨੇ ਮਲੇਛ ਨੇ।
ਸ੍ਰੀ ਗੋਬਿੰਦ ਸਿੰਘ ਜਗਤ ਗੁਰ ਦਾਤਾ ਸਭ ਸਵਾਮੀ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਰੇ ਜਗਤ ਦੇ ਗੁਰੂ ਨੇ, ਦਾਤੇ ਨੇ, ਜਗਤ ਦੇ ਸਵਾਮੀ ਮਾਲਕ ਨੇ।
ਤਿਨਕੇ ਸੁਤ ਗਹਿਵਾਏ ਕਰ ਪਾਲੂਣ ਹਰਾਮੀ,
ਇਹ ਪਾਪੀ ਗੰਗੂ ਬਾਹਮਣ ਨੇ ਉਹਨਾਂ ਦੇ ਪੁੱਤਰ ਫੜਾ ਦਿੱਤੇ ਨੇ, ਇਹੋ ਜੀ ਲੂਣ ਹਰਾਮੀ ਇਹਨੇ ਕੀਤੀ ਹੈ।
ਲੱਖ ਜੀਓ ਉਧਾਰ ਹਰ ਕੈ ਹਿੰਦੁਨ ਕੀ ਰਾਖੀ।
ਧੰਨ ਬਾਜਾਂ ਵਾਲੇ ਸਾਹਿਬ ਜਿਨ੍ਹਾਂ ਲੱਖਾਂ ਜੀਵਾਂ ਦਾ ਉਧਾਰ ਕੀਤਾ, ਹਿੰਦੂਆਂ ਦਾ ਧਰਮ ਬਚਾਇਆ।
ਤਿੰਨੋ ਸਿਰ ਜਿਨ ਕੇ ਪਿਤਾ ਅਰ ਜਰ ਹੈ ਕਾਂਖੀ।
ਫਿਰ ਜਿਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਹਿੰਦੂਆਂ ਬਾਹਮਣਾਂ ਦੇ ਤਿਲਕ ਜੰਜੂ ਦੀ ਰਾਖੀ ਲਈ ਸ਼ਹੀਦੀ ਦਿੱਤੀ, ਇਹਨੇ ਮਲੇਸ਼ ਨੇ ਉਹ ਕੁਝ ਨੀ ਵੇਖਿਆ, ਗੁਰੂ ਦੇ ਬੱਚੇ ਫੜਾਉਂਦਿਆਂ ਇਹਨੇ ਸੋਚਿਆ ਨਹੀਂ।
ਚਰਨ ਕਮਲ ਸੁਰ ਅਸੁਰ ਗਨ
ਇਹਨਾਂ ਦੇ ਚਰਨ ਕਮਲ, ਕਲਗੀਧਰ ਜੀ ਦੇ ਚਰਨ ਕਮਲ ਦੇਵਤੇ ਵੀ ਪੂਜਦੇ, ਦਾਨਵ ਵੀ ਪੂਜਦੇ ਹਨ।
ਰਿਖ ਜੋਗੀ ਔਰ ਧਿਆਨ ਤਰ ਗਤ ਲਹਿਤ ਅਸ਼ੇਰੇ।
ਇਹਨਾਂ ਦੇ ਚਰਨਾਂ ਦਾ ਧਿਆਨ ਜੋਗੀ ਆਪਣੇ ਹਿਰਦੇ ਚ ਧਾਰਦੇ ਤੇ ਉਹਨਾਂ ਦੀ ਕਲਿਆਣ ਹੁੰਦੀ ਹੈ, ਉਹਨਾਂ ਦੀ ਮੁਕਤੀ ਹੁੰਦੀ ਹੈ।
ਤਿਨਕੇ ਸੰਗ ਅਧਰਮ ਕਰ ਦੁਰਕਰਮ ਕਮਾਇਓ।
ਇਹਨੇ ਉਹਨਾਂ ਨਾਲ ਧਰਮ ਕਰਕੇ ਬੜਾ ਖੋਟਾ ਕਰਮ ਕਮਾਇਆ ਹੈ।
ਨਾਕ ਸਕੋਰ ਹੈ ਨਰਕ ਪੀ ਸਹਿ ਸਕਹਿ ਨਾ ਪਾਇਓ।
ਇਹ ਪਾਪੀ ਜਦੋਂ ਨਰਕਾਂ ਚ ਜਾਏਗਾ, ਨਰਕਾਂ ਨੇ ਵੀ ਆਪਣੀਆਂ ਨੱਕਾਂ ਬੰਦ ਕਰ ਲੈਣੀਆਂ, ਮਲੇਛ ਦਾ ਉੱਥੇ ਵੀ ਵਾਸਾ ਨਹੀਂ ਹੋਣਾ, ਇਹਨਾਂ ਨੀਚ ਕਰਮ ਇਹਨੇ ਕੀਤਾ, ਨਰਕਾਂ ਨੇ ਕਹਿਣਾ ਇਹਨੂੰ ਇਹਦੇ ਲਈ ਸਾਡੇ ਕੋਲ ਵੀ ਥਾਂ ਨਹੀਂ।
ਕੁੰਭੀ ਨਰਕ ਪਪਾਤ ਹੈ ਤਹ ਜੀਵਤ ਪੈ।
ਕਹਿੰਦੇ ਇਹਨੇ ਜੀਵਦਿਆਂ ਕੀ ਖੱਟਣਾ, ਕੁੰਭੀ ਨਰਕਾਂ ਵਿੱਚ ਵੀ ਇਹਨੂੰ ਮਲੇਛ ਨੂੰ ਥਾਂ ਨੀ ਮਿਲਣੀ।
ਤੁਜ ਸਮ ਪਾਪੀ ਦੁਤੀਨ ਹੈ ਬੜ ਸੰਕਟ ਸਹਿ ਹੈ।
ਗੰਗੂ ਨੂੰ ਲੋਕ ਕੋਲ ਆ ਕੇ ਵੀ ਕਹਿਣ ਲੱਗ ਪਏ ਪਿੰਡ ਵਾਲੇ ਵੀ, ਉਹ ਪਾਪੀ ਆ, ਉਹ ਮਲੇਛਾ, ਤੇਰੇ ਵਰਗਾ ਪਾਪੀ ਕੋਈ ਨੀ, ਤੇਰੇ ਤੇ ਗੁਰੂ ਦੀ ਫਿਟਕ ਪੈ ਗਈ ਹੈ।
ਪਿਪਰ ਜਨਮ ਚੰਡਾਲ ਕ੍ਰਿਤ ਕਿਆ ਕੀਨ ਕਸਾਈ।
ਤੇਰਾ ਜਨਮ ਬਾਹਮਣਾ ਦਾ ਕੰਮ ਤੂੰ ਚੰਡਾਲਾਂ ਵਾਲਾ ਕਸਾਈਆਂ ਵਾਲਾ ਕੀਤਾ ਮਲੇਛਾ, ਗੁਰੂ ਦੇ ਦੁੱਧ ਪੀਂਦੇ ਬੱਚੇ ਤੂੰ ਫੜਾ ਦਿੱਤੇ ਹਨ।
ਲੱਖੋ ਬਾਰ ਤਿਕਾਰ ਤੇ ਲਹਿ ਅਧਿਕ ਸਜਾਈ।
ਲੱਖਾਂ ਵੇਰੀ ਇਹਨੂੰ ਤਰਕਾਰਾਂ ਪਾਉਂਦੇ ਤੇ ਇਹਨੂੰ ਬੜੀਆਂ ਸਜਾਵਾਂ ਭੋਗਣੀਆਂ ਪੈਣੀਆਂ। ਪਾਪੀਆ, ਨਾ ਇਸ ਲੋਕ ਚ ਥਾਂ ਮਿਲਣੀਆਂ ਨਾ ਪਰਲੋਕ ਵਿੱਚ।
ਇੰਪੁਰ ਜਨ ਗਨ ਤਹਿ ਮਿਲੇ ਹੋਈ ਬੜ ਪੀਰਾ।
ਏਦਾਂ ਕਹਿੰਦੇ ਸਰਹੰਦ ਚ ਬਹੁਤ ਵੱਡੀ ਭੀੜ ਹੋ ਗਈ, ਲੋਕਾਂ ਦੀ ਇਕੱਠ ਹੋ ਗਿਆ।
ਸਾਹਿਬ ਜਾਦੇ ਜੁਗ ਪਿਖੈ ਬਹੁ ਰੂਪ ਸਰੀਰਾ।
ਸਾਹਿਬਜ਼ਾਦਿਆਂ ਦੀ ਜਦੋਂ ਪੇਸ਼ੀ ਹੋਈ, ਉਹ ਵੇਖਦੇ ਆ ਦੋਨਾਂ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ।
ਸਭ ਕੋ ਤਬੈ ਹਟਾਏ ਕਰ ਲੈ ਗਏ ਤਹਾਂ ਹੀ।
ਜਦੋਂ ਸਰਹੰਦ ਦੇ ਵਿੱਚੋਂ ਲੈ ਕੇ ਗਏ ਨਾ, ਸਭ ਨੂੰ ਪਿੱਛੇ ਹਟਾ ਕੇ ਠੰਡੇ ਬੁਰਜ ਵਿੱਚ ਲੈ ਕੇ ਗਏ।
ਬੁਰਜ ਵਿਖੇ ਉਤਰੇ ਥਿਰੇ ਜਨਨੀ ਦੁਖ ਮਾਹੀ।
ਮਾਤਾ ਜੀ ਬੜੇ ਵਿਆਕੁਲ ਹੋਏ ਤੇ ਦੋਨਾਂ ਬੱਚਿਆਂ ਨੂੰ ਨਾਲ ਲੈ ਕੇ ਠੰਡੇ ਬੁਰਜ ਵਿੱਚ ਉਤਾਰਾ ਕੀਤਾ।
ਜਹਾਂ ਬਿਠਾਈ ਬੈਠ ਗਈ ਟਿਗ ਪੋਤਰ ਬਿਠਾਏ।
ਜਿੱਥੇ ਬਿਠਾਇਆ ਮਾਤਾ ਜੀ ਉੱਥੇ ਬੈਠ ਗਏ, ਦੋਵੇਂ ਪੋਤਰੇ ਕੋਲ ਹਨ।
ਤੁਰਕਣ ਕੀ ਪਰ ਕੈਦ ਮਹਿ ਚਿਤਵਤ ਪਛਤਾਏ।
ਮਾਤਾ ਜੀ ਮਨ ਚ ਪਛਤਾਵਾ ਕਰਦੇ, ਤੁਰਕਾਂ ਦੀ ਕੈਦ ਚ ਪਏ ਹੋਏ।
ਕਹਾਂ ਹੋਏਗੀ ਬਾਰਤਾ ਅਰ ਕਹਾਂ ਕਰਾਂਗੇ।
ਸੋਚਦੇ ਨੇ ਮਾਤਾ ਜੀ ਖਬਰੇ ਹੁਣ ਕੀ ਹੋਣਾ ਤੇ ਕੀ ਇਹ ਕਰਨਗੇ।
ਪਰੇ ਬਸੀ ਮਹਿ ਆਨ ਕੈ ਪਿਖ ਕੋਪ ਤਰਾਂਗੇ।
ਇਹਨਾਂ ਦੇ ਵਸ ਪੈ ਗਏ ਆ, ਪਤਾ ਨੀ ਹੁਣ ਕੀ ਪੇਸ਼ ਕਰਨਗੇ ਸਾਡੇ ਸਾਹਮਣੇ, ਕਿਵੇਂ ਆਵਣਗੇ।
ਸੁਤ ਕੀ ਮਾਨੀ ਬਾਤ ਨਹਿ ਤੋ ਅਪਦਾ ਪਾਈ।
ਮਾਤਾ ਜੀ ਸੋਚਦੇ ਮੈਂ ਆਪਣੇ ਪੁੱਤਰ ਦੀ ਗੱਲ ਨੀ ਮੰਨੀ ਤਾਂ ਇਹ ਅਪਦਾ ਪਾਈ ਹੈ, ਜੇ ਪੁੱਤਰ ਦੀ ਗੱਲ ਮੰਨ ਲੈਂਦੀ ਨਾ ਛੱਡਦੇ ਆਨੰਦਪੁਰ ਸਾਹਿਬ ਤੇ ਆ ਕੁਝ ਨਾ ਹੁੰਦਾ।
ਭਏ ਕ੍ਰੋਧ ਕਿਦ ਵਿਛੜ ਗਏ ਜਿਨ ਸੁਧ ਨਹਿ ਕਾਈ।
ਪਤਾ ਨੀ ਹੁਣ ਉਹ ਕਿੱਥੇ ਨੇ, ਕਲਗੀਧਰ ਜੀ ਵੀ ਸਾਡੇ ਤੋਂ ਦੂਰ ਹਨ।
ਰਹਿਤ ਦੁਰਗ ਮਹਿਲਰਤ ਜਬ ਸੁਤ ਕਹਿਤ ਬਚੰਨਾ।
ਤੇ ਜੇ ਉੱਥੇ ਕਿਲੇ ਚ ਰਹਿੰਦੇ ਉਹ ਲੜਦੇ ਰਹੇ ਤੇ ਗੁਰੂ ਸਾਹਿਬ ਦਾ ਬਚਨ ਮੰਨ ਲੈਂਦੇ ਤੇ ਅਸੀਂ ਬਚ ਜਾਂਦੇ।
ਸਪਤ ਦਿਵਸ ਮਹਿ ਸਕਲ ਸੁਖ ਹਮ ਕੀ ਨਾ ਅਮੰਨਾ।
ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਸੀ, ਮਾਤਾ 7 ਦਿਨ ਹੀ ਰਹਿ ਜੋ, ਪਰ ਮੈਂ 7 ਦਿਨ ਵਾਸਤੇ ਵੀ ਮੰਨੀ ਨਹੀਂ ਰਹਿਣ ਲਈ।
ਆਪ ਆਪ ਵਿਛੜੇ ਕਿਤੋਂ ਸਗਰੇ ਪਰਿਵਾਰਾ।
ਹੁਣ ਸਾਰਾ ਪਰਿਵਾਰ ਵਿਛੜ ਗਿਆ, ਆਪ ਪਤਾ ਨੀ ਕਿੱਥੇ ਨੇ ਕਲਗੀਧਰ ਜੀ, ਮੇਰੀਆਂ ਨੂੰਹ ਰਾਣੀਆਂ ਖਬਰੇ ਕਿੱਥੇ ਹਨ।
ਕਹਾਂ ਹੋਏ ਹੈ ਸ੍ਰੀ ਗੁਰੂ ਲੈ ਸਵਾਸ ਉਦਾਰਾ।
ਮਾਤਾ ਜੀ ਬਹੁਤ ਲੰਮੇ ਹੋ ਕੇ ਭਰਦੇ, ਕਹਿੰਦੇ ਹੇ ਗੁਰੂ ਨਾਨਕ ਸਾਹਿਬ ਪਤਾ ਨੀ ਹੁਣ ਕੀ ਹੋਵੇਗਾ।
ਹਿਦੇ ਬਸੂਰਤ ਮਾਤ ਬਹੋਲੇ ਪੋਤਰਨ ਅੰਕਾ।
ਮਾਤਾ ਜੀ ਨੂੰ ਆਪਣਾ ਫਿਕਰ ਨੀ, ਆਪਣੇ ਪੋਤਰਿਆਂ ਦਾ ਫਿਕਰ ਹੈ ਵੀ ਇਹਨਾਂ ਬੱਚਿਆਂ ਨਾਲ ਪਤਾ ਨੀ ਕੀ ਕਰਨਗੇ।
ਬਾਰ ਬਿਲੋਚਨ ਤੇ ਮੁਚਤ ਲਹਿਰਪਨ ਅਤੰਕਾ।
ਵੈਰਾਗ ਵਿੱਚ ਨੇਤਰ ਵੀ ਭਾਰ ਆਉਂਦੇ ਮਾਤਾ ਜੀ ਦੇ।
ਪੁਰ ਮਹਿ ਘਰ ਘਰ ਵਾਰਤਾ ਪਸਰੀ ਸੁਧ ਸਾਰੇ।
ਸਾਰੇ ਸਰਹੰਦ ਸ਼ਹਿਰ ਚ ਘਰ ਘਰ ਚ ਵਾਰਤਾ ਹੋ ਰਹੀ ਹੈ।
ਆਏ ਹਜ਼ਾਰ ਹੋਹੇਰ ਤੇ ਕਰ ਹਾਹਾਕਾਰੇ।
ਹਾਹਾਕਾਰ ਮਚੀ ਹੋਈ ਆ, ਹਜ਼ਾਰਾਂ ਦੀ ਗਿਣਤੀ ਚ ਲੋਕ ਆਉਂਦੇ ਹੈ। ਤੋ ਜਿਵੇਂ ਮਾਹੀ ਸਾਰਾ ਸਾਕਾ ਸੁਣਾ ਰਿਹਾ ਸਰਹੰਦ ਦਾ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰੂ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ,
ਦੁਖ ਭੰਜਨ ਗੁਣਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾ ਕੈ ਸਦਾ ਵਿਵੇਕ,
ਹੇ ਅਪਰਮ ਪਰ ਹਰ ਹਰੇ,
ਪੀ ਹੋਵਨ ਹਾਰ,
ਹੇ ਸੰਤ ਕੈ ਸਦਾ ਸੰਗ,
ਹੇ ਧਾਰਾਇਆ ਧਾਰ,
ਹੇ ਠਾਕੁਰ ਹਉ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋਹੀਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਦਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਦਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।